ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS, a world of difference. You're with SBS Punjabi on mobile, online and on radio.
ਤੁਸੀਂ ਐਸ ਬੀ ਐਸ ਪੰਜਾਬੀ ਨਾਲ ਮੋਬਾਈਲ, ਔਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ ਅਤੇ ਲੈ ਕੇ ਆ ਚੁੱਕਾ ਹਾਂ ਅੱਜ ਦਾ SBS ਦਾ ਪੰਜਾਬੀ ਰੇਡੀਓ ਪ੍ਰੋਗਰਾਮ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ। ਕੀ ਹਾਲ ਚਾਲ ਨੇ ਤੁਹਾਡੇ ਅਤੇ ਕਿਵੇਂ ਲੰਘ ਰਿਹਾ ਹੈ ਦਿਨ? ਦਿਨ ਵੀਰਵਾਰ ਦਾ ਅਤੇ ਤਾਰੀਖ ਹੋ ਚੁੱਕੀ ਹੈ 16 ਜੁਲਾਈ 2026। ਆਓ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਯਾਦ ਕਰ ਲੈਂਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰੁੰਜਰੀ ਵੋਈਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੌਰਸ ਸਟੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਮੈਨੂੰ ਮੈਸੇਜ ਭੇਜ ਸਕਦੇ ਹੋ 04939977 ਤੇ, ਯਾਨੀ ਕਿ 04397997767 ਤੇ ਆਪਣੇ ਨਾਮ ਦੇ ਨਾਲ। ਆਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੱਜ ਦੇ ਸਾਡੇ ਪ੍ਰੋਗਰਾਮ ਦੀ। ਸ਼ੁਰੂਆਤ ਵਿੱਚ ਦੇਸ਼ ਦੁਨੀਆ ਅਤੇ ਪੰਜਾਬ ਤੋਂ ਖਬਰਸਾਰ, ਫਿਰ ਗੱਲਬਾਤ ਕਰਾਂਗੇ ਫੀਫਾ ਵਰਲਡ ਕੱਪ ਦੀ, ਕ੍ਰਿਕਟ ਅਤੇ ਹੋਰ ਖੇਡਾਂ ਦੀ, ਅਤੇ ਹਾਂ ਨਾਲ ਦੀ ਨਾਲ ਫਿਲਮਾਂ ਦੀ ਵੀ। ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਨਾਲ ਜੁੜੀਆਂ ਗੱਲਾਂ ਕਰਾਂਗੇ ਪੰਜਾਬੀ ਡਾਇਸਪੋਰਾ ਵਿੱਚ। ਇੰਟਰਵਿਊ ਸੈਗਮੈਂਟ ਦੇ ਵਿੱਚ ਗੱਲਬਾਤ ਕਰਵਾਵਾਂਗੇ ਵੱਖਰੇ ਵੱਖਰੇ ਛੋਟੇ ਕਾਰੋਬਾਰ ਚਲਾਉਂਦੇ ਪੰਜਾਬੀਆਂ ਨਾਲ ਜੋ ਇਸ ਵਕਤ ਕਾਫੀ ਚਿੰਤਤ ਨੇ ਕਿਉਂਕਿ ਖਰਚੇ ਅਤੇ ਲਾਗਤਾਂ ਵੱਧ ਚੁੱਕੀਆਂ ਨੇ ਪਰ ਸਰਕਾਰ ਵੱਲੋਂ ਕੋਈ ਵਿੱਤੀ ਸਹਾਇਤਾ ਨਹੀਂ ਮਿਲ ਰਹੀ। ਫਿਰ ਅੰਤ ਵਿੱਚ ਗੱਲ ਕਰਾਂਗੇ ਫੋਟੋ ਦੀ। ਹਾਂਜੀ, ਕੀ ਤੁਹਾਨੂੰ ਵੀ ਫੋਟੋਆਂ ਖਿੱਚਣਾ ਪਸੰਦ ਹੈ? ਤਾਂ ਜ਼ਰੂਰ ਸੁਣਿਓ ਇਹ ਗੱਲਬਾਤ ਜਿਸ ਵਿੱਚ ਦੱਸਾਂਗੇ ਕਿ ਆਸਟ੍ਰੇਲੀਆ ਵਿੱਚ ਕੁਦਰਤੀ ਨਜ਼ਾਰਿਆਂ, ਖੇਤਾਂ, ਬੀਚਾਂ ਅਤੇ ਸ਼ਹਿਰੀ ਥਾਵਾਂ ਤੇ ਫੋਟੋਆਂ ਖਿੱਚਣਾ ਅਤੇ ਸੋਸ਼ਲ ਮੀਡੀਆ ਤੇ ਸਾਂਝੀਆਂ ਕਰਨਾ ਤਾਂ ਬਹੁਤ ਆਮ ਗੱਲ ਹੈ ਪਰ ਕੀ ਹਰ ਥਾਂ ਫੋਟੋ ਖਿੱਚਣ ਦੀ ਇਜਾਜ਼ਤ ਹੁੰਦੀ ਹੈ ਜਾਂ ਨਹੀਂ? ਨਾਲ ਦੀ ਨਾਲ ਸ਼ੋਅ ਵਿੱਚ ਚੱਲਣਗੇ ਪੰਜਾਬੀ ਗੀਤ ਵੀ। ਤੁਸੀਂ ਵੀ ਦਿਓ ਮੇਰਾ ਸਾਥ ਅਤੇ ਕਰ ਦਿਓ ਮੈਸੇਜ 04939977 ਤੇ ਆਪਣੇ ਨਾਮ ਦੇ ਨਾਲ। ਫਿਲਹਾਲ ਆਓ ਚੱਲਦੇ ਹਾਂ ਅੱਜ ਦੀਆਂ ਖਾਸ ਖਬਰਾਂ ਵੱਲ।
ਤੁਸੀਂ ਸੁਣਦੇ ਹੋ SBS ਪੰਜਾਬੀ ਤੇ ਮੈਂ ਹਾਂ MP ਸਿੰਘ, ਅੱਜ ਦੀਆਂ ਕੁਝ ਚੋਣਵੀਆਂ ਖਬਰਾਂ ਦੇ ਨਾਲ। ਅਮਰੀਕਾ ਵੱਲੋਂ ਇਰਾਨੀ ਬੰਦਰਗਾਹਾਂ ਉੱਤੇ ਮੁੜ ਸਮੁੰਦਰੀ ਨਾਕਾਬੰਦੀ ਲਾਗੂ ਕਰਨ ਤੋਂ ਬਾਅਦ ਇਰਾਨ ਨੇ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਵੱਲੋਂ ਵਰਤੇ ਜਾਣ ਵਾਲੇ ਸਮੁੰਦਰੀ ਨਿਰਯਾਤ ਮਾਰਗ ਬੰਦ ਕਰਨ ਦੀ ਚੇਤਾਵਨੀ ਦਿੱਤੀ ਹੈ। ਇਰਾਨ ਸੰਕੇਤ ਦੇ ਰਿਹਾ ਹੈ ਕਿ ਉਹ ਲਾਲ ਸਾਗਰ, ਰੈੱਡ ਸੀ ਦੇ ਪ੍ਰਵੇਸ਼ ਦੁਆਰ ਬਾਬ ਅਲ ਮੰਦੇਬ ਜਲ ਮਾਰਗ ਨੂੰ ਬੰਦ ਕਰ ਸਕਦਾ ਹੈ ਜਿਸ ਰਾਹੀਂ ਸਾਊਦੀ ਅਰਬ ਦਾ ਤੇਲ ਨਿਰਯਾਤ ਅਤੇ ਵਿਸ਼ਵ ਸਮੁੰਦਰੀ ਵਪਾਰ ਦਾ ਵੱਡਾ ਹਿੱਸਾ ਲੰਘਦਾ ਹੈ। ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਗਾਈ ਨੇ ਕਿਹਾ ਹੈ ਕਿ ਦੋਵੇਂ ਦੇਸ਼ਾਂ ਵਿਚਾਲੇ ਟਕਰਾਅ ਖਤਮ ਕਰਨ ਲਈ ਹੋਏ ਸ਼ਾਂਤੀ ਸਮਝੌਤੇ ਦਾ ਅਮਰੀਕਾ ਨੂੰ ਸਤਿਕਾਰ ਕਰਨਾ ਚਾਹੀਦਾ ਹੈ। ਡਾਰਵਿਨ ਵਿਚ ਚੱਲ ਰਹੀ ਕੇਂਦਰੀ ਸਰਕਾਰ ਦੀ ਨਸਲਵਾਦ ਜਾਂਚ ਦੌਰਾਨ ਐਬੋਰੀਜਨਲ ਅਤੇ ਟੌਰਸ ਸਟੇਟ ਆਈਲੈਂਡਰ ਭਾਈਚਾਰਿਆਂ ਖਿਲਾਫ ਨਫ਼ਰਤੀ ਭਾਸ਼ਣ ਨੂੰ ਅਪਰਾਧ ਘੋਸ਼ਿਤ ਕਰਨ ਦੀ ਮੰਗ ਕੀਤੀ ਗਈ ਹੈ। ਇਹ ਜਾਂਚ ਦੇਸ਼ ਭਰ ਵਿਚ ਘੁੰਮ ਕੇ ਆਦੀਵਾਸੀ ਲੋਕਾਂ ਵਿਰੁੱਧ ਨਸਲਵਾਦ, ਨਫ਼ਰਤ ਅਤੇ ਹਿੰਸਾ ਦੇ ਮਾਮਲਿਆਂ ਦੀ ਸੁਣਵਾਈ ਕਰ ਰਹੀ ਹੈ। ਐਬੋਰੀਜਨਲ ਮੈਡੀਕਲ ਸਰਵਿਸਿਜ਼ ਅਲਾਇੰਸ ਨਾਰਦਰਨ ਟੈਰੀਟਰੀ ਦੇ ਚੇਅਰ ਰੌਬ ਮੈਕਫੀ ਦਾ ਕਹਿਣਾ ਹੈ ਕਿ ਨਸਲਵਾਦ ਕਾਰਨ ਫਸਟ ਨੇਸ਼ਨਜ਼ ਲੋਕਾਂ ਦੀ ਸਿਹਤ ਉੱਤੇ ਨਕਾਰਾਤਮਕ ਅਸਰ ਪੈ ਰਿਹਾ ਹੈ। ਉਦਯੋਗ ਅਤੇ ਨਵੀਨਤਾ ਮੰਤਰੀ ਟਿਮ ਮੇਅਰਸ ਨੇ ਕਿਹਾ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਉਦਯੋਗ ਲਈ ਰਾਸ਼ਟਰੀ ਨਿਯਮਕ ਯੋਜਨਾ ਨਿਵੇਸ਼ਕਾਂ ਅਤੇ ਵੱਡੀਆਂ ਟੈਕ ਕੰਪਨੀਆਂ ਲਈ ਯਕੀਨੀ ਮਾਹੌਲ ਤਿਆਰ ਕਰੇਗੀ ਜਿਸ ਨਾਲ ਉਹ ਆਸਟ੍ਰੇਲੀਆ ਵਿਚ ਡੇਟਾ ਸੈਂਟਰ ਸਥਾਪਿਤ ਕਰਨ ਲਈ ਉਤਸ਼ਾਹਿਤ ਹੋਣਗੇ। ਇਸ ਯੋਜਨਾ ਤਹਿਤ ਅਗਲੇ ਸਾਲ AI ਮਾਪਦੰਡਾਂ ਨੂੰ ਕਾਨੂੰਨੀ ਰੂਪ ਦਿੱਤਾ ਜਾਵੇਗਾ। ਨਵੇਂ ਨਿਯਮਾਂ ਅਨੁਸਾਰ ਕੰਪਨੀਆਂ ਨੂੰ ਆਪਣੇ ਬਿਜਲੀ ਦਾ ਪ੍ਰਬੰਧ ਖੁਦ ਕਰਨਾ ਹੋਵੇਗਾ ਅਤੇ ਊਰਜਾ ਤੇ ਪਾਣੀ ਦੀ ਵਰਤੋਂ ਸੀਮਤ ਰੱਖਣੀ ਹੋਵੇਗੀ। ਟਿਮ ਏਅਰਸ ਦਾ ਦਾਅਵਾ ਹੈ ਕਿ ਇਹ ਡਾਟਾ ਸੈਂਟਰ ਜਿੰਨੀ ਬਿਜਲੀ ਵਰਤਣਗੇ ਉਸ ਤੋਂ ਵੱਧ ਰਾਸ਼ਟਰੀ ਬਿਜਲੀ ਗ੍ਰਿਡ ਵਿਚ ਯੋਗਦਾਨ ਪਾਉਣਗੇ ਅਤੇ ਉਨ੍ਹਾਂ ਦੀ ਨਿਗਰਾਨੀ ਕੈਨਬਰਾ ਤੋਂ ਕੀਤੀ ਜਾਵੇਗੀ। ਸਾਬਕਾ ਚਾਈਲਡ ਕੇਅਰ ਕਰਮਚਾਰੀ ਹੈਮੀ ਸਟੇਟ ਨਾਲ ਜੁੜੀ ਜਾਂਚ ਦੇ ਹਿੱਸੇ ਵਜੋਂ ਬੱਚਿਆਂ ਦੇ ਕੱਪੜਿਆਂ ਦੀਆਂ ਤਸਵੀਰਾਂ ਜਨਤਕ ਕਰ ਦਿੱਤੀਆਂ ਗਈਆਂ ਹਨ। ਆਸਟ੍ਰੇਲੀਅਨ ਫੈਡਰਲ ਪੁਲਿਸ AFP ਨੇ ਇਹ ਤਸਵੀਰਾਂ ਆਪਣੀ ਵੈਬਸਾਈਟ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਜਾਰੀ ਕੀਤੀਆਂ ਹਨ ਅਤੇ ਅਪੀਲ ਕੀਤੀ ਹੈ ਕਿ ਜੇਕਰ ਕੋਈ ਵਿਅਕਤੀ ਇਨ੍ਹਾਂ ਕੱਪੜਿਆਂ ਦੀ ਪਛਾਣ ਕਰ ਸਕਦਾ ਹੈ ਤਾਂ ਉਹ ਜਾਂਚ ਵਿੱਚ ਸਹਿਯੋਗ ਦੇਵੇ। ਤਸਮਾਨੀਆ ਦੇ ਲਗਭਗ 2/3 ਖੇਤਰ ਦੇ ਬਰਾਬਰ ਇਲਾਕੇ ਨੂੰ ਨਾਰਦਰਨ ਟੈਰੀਟਰੀ ਵਿੱਚ ਰਵਾਇਤੀ ਮਾਲਕਾਂ ਨਾਲ ਹੋਏ ਇਤਿਹਾਸਕ ਸਮਝੌਤੇ ਤਹਿਤ ਸੁਰੱਖਿਅਤ ਘੋਸ਼ਿਤ ਕਰ ਦਿੱਤਾ ਗਿਆ ਹੈ। ਨਾਰਦਰਨ ਟੈਰੀਟਰੀ ਦੇ ਦੱਖਣ ਪੂਰਬ ਵਿੱਚ ਸਥਿਤ ਸਿਮਪਟਨ ਰੇਗਿਸਤਾਨ ਦਾ 47,311 ਵਰਗ ਕਿਲੋਮੀਟਰ ਤੋਂ ਵੱਧ ਦਾ ਖੇਤਰ ਹੁਣ ਆਦਿਵਾਸੀ ਪ੍ਰਬੰਧਨ ਹੇਠ ਸੁਰੱਖਿਅਤ ਰਹੇਗਾ। ਇਸ ਨਾਲ ਆਸਟ੍ਰੇਲੀਆ ਦੀ ਕੁੱਲ ਜ਼ਮੀਨ ਦਾ ਲਗਭਗ 1/4 ਹਿੱਸਾ ਕਿਸੇ ਨਾ ਕਿਸੇ ਪ੍ਰਕਾਰ ਦੇ ਸਮਝੌਤੇ ਅਧੀਨ ਆ ਜਾਵੇਗਾ। ਇਸ ਇੰਡੀਜੀਨਸ ਪ੍ਰੋਟੈਕਟਿਡ ਏਰੀਆ ਦਾ ਪ੍ਰਬੰਧ ਸੈਂਟਰਲ ਲੈਂਡ ਕੌਂਸਲ ਕਰੇਗੀ, ਜਿਸ ਮੁਤਾਬਕ ਇਸ ਸਮਝੌਤੇ ਨਾਲ ਰਵਾਇਤੀ ਦਵਾਈਆਂ, ਸਭਿਆਚਾਰਕ ਗਿਆਨ ਅਤੇ ਭਾਈਚਾਰਕ ਸਰਗਰਮੀਆਂ ਨੂੰ ਹੋਰ ਮਜ਼ਬੂਤੀ ਮਿਲੇਗੀ। ਹੁਣ ਇੱਕ ਖਬਰ ਖੇਡ ਦੇ ਮੈਦਾਨ ਤੋਂ। ਫੁੱਟਬਾਲ ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿਚ ਅਰਜਨਟੀਨਾ ਨੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਫਾਈਨਲ ਵਿਚ ਆਪਣੀ ਜਗ੍ਹਾ ਬਣਾ ਲਈ ਹੈ। ਐਨਜ਼ੋ ਫਰਨਾਂਡੇਜ਼ ਨੇ ਮੈਚ ਦੇ 85ਵੇਂ ਮਿੰਟ ਵਿਚ ਦੂਰੋਂ ਸ਼ਾਨਦਾਰ ਗੋਲ ਕਰਕੇ ਸਕੋਰ ਬਰਾਬਰ ਕੀਤਾ, ਜਦਕਿ ਲੋਤੈਰੋ ਮਾਰਟੀਨੇਜ਼ ਨੇ ਵਾਧੂ ਸਮੇਂ ਵਿਚ ਜੇਤੂ ਗੋਲ ਕੀਤਾ। ਦੋਵੇਂ ਗੋਲਾਂ ਲਈ ਲਿਓਨਲ ਮੈਸੀ ਨੇ ਸ਼ਾਨਦਾਰ ਅਸਿਸਟ ਦਿੱਤੇ। ਹੁਣ ਇਕ ਖਬਰ ਭਾਰਤੀ ਖਿੱਤੇ ਤੋਂ। ਭਾਰਤ ਦੇ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ SIR ਪਹਿਲਾਂ 24 ਜੁਲਾਈ ਤੱਕ ਹੋਣੀ ਸੀ, ਪਰ ਹੁਣ ਇਸ ਦਾ ਸਮਾਂ ਵਧਾ ਕੇ 3 ਅਗਸਤ ਤੱਕ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਨੇ ਪੰਜਾਬ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਸਬੰਧੀ ਸੋਧਿਆ ਹੋਇਆ ਸ਼ਡਿਊਲ ਜਾਰੀ ਕੀਤਾ ਹੈ। ਇਹ ਜਾਣਕਾਰੀ ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅੰਦਿਤਾ ਮਿੱਤਰਾ ਨੇ ਦਿੱਤੀ। ਉਨਾਂ ਕਿਹਾ ਕਿ ਘਰੋਂ ਘਰੀ ਗਣਨਾ ਫਾਰਮਾਂ ਦੀ ਵੰਡ ਦਾ ਕੰਮ ਅਤੇ ਪੋਲਿੰਗ ਬੂਥਾਂ ਨੂੰ ਤਰਕਸੰਗਤ ਬਣਾਉਣ ਦਾ ਕੰਮ ਵੀ 3 ਅਗਸਤ ਤੱਕ ਕਰ ਲਿੱਤਾ ਜਾਵੇਗਾ। ਉਨਾਂ ਕਿਹਾ ਕਿ ਵੋਟਰ ਸੂਚੀਆਂ ਦਾ ਖਰੜਾ 13 ਅਗਸਤ ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ, ਜਦੋਂ ਕਿ ਇਨ੍ਹਾਂ ਸਬੰਧੀ ਇਤਰਾਜ਼ ਅਤੇ ਦਾਅਵੇ 13 ਅਗਸਤ ਤੋਂ 12 ਸਤੰਬਰ ਤੱਕ ਪੇਸ਼ ਕੀਤੇ ਜਾ ਸਕਣਗੇ। ਦੋਸਤੋ, ਇਹ ਸਨ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ। ਮੈਨੂੰ MP ਸਿੰਘ ਨੂੰ ਦਿਓ ਇਜਾਜ਼ਤ, ਸੁਣਦੇ ਰਹੋ SBS ਪੰਜਾਬੀ।
ਖਬਰਾਂ ਤੋਂ ਬਾਅਦ ਵੈਲਕਮ ਬੈਕ ਜੀ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ। ਸੋ ਕਿਵੇਂ ਚੱਲ ਰਿਹਾ ਤੁਹਾਡਾ ਵੀਰਵਾਰ, ਯਾਨੀ ਕਿ ਥਰਸਡੇ ਦਾ ਦਿਨ ਅਤੇ 16 ਜੁਲਾਈ 2026 ਤਰੀਕ ਹੈ ਅੱਜ। ਦੱਸਿਓ, ਜ਼ਰੂਰ ਮੈਸੇਜ ਕਰ ਸਕਦੇ ਹੋ 0439-799-767 ਤੇ ਆਪਣੇ ਨਾਮ ਦੇ ਨਾਲ। ਸੋ ਦੇਖਿਆ ਕਿ ਤੁਸੀਂ ਫਿਰ ਸੈਮੀ ਫਾਈਨਲ ਅੱਜ ਦੇ ਦਿਨ 35ਵਾਂ ਦਿਨ ਸੀ ਫੀਫਾ ਵਰਲਡ ਕੱਪ ਦਾ, ਇਸ ਵਾਰ ਦਾ ਕੀ ਕੁਝ ਖਾਸ ਹੋਇਆ? ਸਭ ਤੋਂ ਪਹਿਲਾਂ ਆਓ ਇਹੀ ਜਾਣਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਬਾਕੀ ਦੀਆਂ ਗੱਲਾਂ ਬਾਤਾਂ ਵੀ ਕਰਾਂਗੇ। ਉਦੋਂ ਤੱਕ ਤੁਸੀਂ ਮੈਨੂੰ ਮੈਸੇਜ ਕਰ ਦਿਓ। ਅਰਜਨਟੀਨਾ ਨੇ ਆਖਰੀ ਪਲਾਂ ਵਿਚ ਸ਼ਾਨਦਾਰ ਵਾਪਸੀ ਕਰਦਿਆਂ ਇੰਗਲੈਂਡ ਨੂੰ 2-1 ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਪੱਕੀ ਕਰ ਲਈ ਹੈ, ਜਿੱਥੇ ਲਿਓਨਲ ਮੈਸੀ ਦੇ ਜਾਦੂਈ ਪ੍ਰਦਰਸ਼ਨ ਨੇ ਟੀਮ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ। ਮੈਂ ਹਾਂ ਪੁਨੀਤ ਢੀਂਗਰਾ ਅਤੇ ਇਹ ਹੈ ਫੀਫਾ ਵਿਸ਼ਵ ਕੱਪ 2026 ਦੇ 35ਵੇਂ ਦਿਨ ਦਾ ਪੂਰਾ ਹਾਲ। ਮੌਜੂਦਾ ਚੈਂਪੀਅਨ ਅਰਜਨਟੀਨਾ ਨੇ ਸ਼ਾਨਦਾਰ ਵਾਪਸੀ ਕਰਦਿਆਂ ਇੰਗਲੈਂਡ ਨੂੰ 2-1 ਨਾਲ ਹਰਾਇਆ ਅਤੇ ਸਪੇਨ ਖਿਲਾਫ ਵਰਲਡ ਕੱਪ ਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਪਹਿਲਾ ਹਾਫ ਗੋਲ ਰਹਿਤ ਰਹਿਣ ਤੋਂ ਬਾਅਦ ਇੰਗਲੈਂਡ ਦੇ ਵਿੰਗਰ ਐਂਥਨੀ ਗੋਰਡਨ ਨੇ 55ਵੇਂ ਮਿੰਟ ਵਿਚ ਮਾਰਗਨ ਰੌਜ਼ਰਸ ਦੇ ਪਾਸ ਤੇ ਗੋਲ ਕਰਕੇ ਆਪਣੀ ਟੀਮ ਨੂੰ ਲੀਡ ਦਿਵਾਈ, ਪਰ ਇਸ ਤੋਂ ਬਾਅਦ ਅਰਜਨਟੀਨਾ ਨੇ ਲਗਾਤਾਰ ਦਬਾਅ ਬਣਾਈ ਰੱਖਿਆ। ਗੋਲ ਕਰਨ ਤੋਂ ਬਾਅਦ ਇੰਗਲੈਂਡ ਨੇ ਬਹੁਤ ਹੀ ਰੱਖਿਆਤਮਕ ਖੇਡ ਅਪਣਾਈ ਅਤੇ ਅਰਜਨਟੀਨਾ ਦੀ ਟੀਮ, ਜਿਸ ਨੂੰ LBC ਲੇਸਤੇ ਵੀ ਕਿਹਾ ਜਾਂਦਾ ਹੈ, ਦਾ ਆਤਮ ਵਿਸ਼ਵਾਸ ਵਧਦਾ ਗਿਆ, ਕਿਉਂਕਿ ਆਖਰੀ 10 ਮਿੰਟਾਂ ਵਿਚ ਮੈਚ ਦਾ ਰੁਖ ਪੂਰੀ ਤਰ੍ਹਾਂ ਬਦਲ ਗਿਆ। ਮਿਡਫੀਲਡਰ ਐਨਜ਼ੋ ਫਰਨਾਂਡੇਜ਼ ਨੇ 85ਵੇਂ ਮਿੰਟ ਵਿਚ ਦੂਰੋਂ ਸ਼ਾਨਦਾਰ ਗੋਲ ਕਰਕੇ ਸਕੋਰ ਬਰਾਬਰ ਕਰ ਦਿੱਤਾ, ਜਿਸ ਤੋਂ ਬਾਅਦ ਬਦਲਵੇਂ ਸਟ੍ਰਾਈਕਰ ਯਾਨੀ ਕਿ ਸਬਸਟੀਟਿਊਟ ਲਾਉਟਾਰੋ ਮਾਰਟੀਨੇਜ਼ ਨੇ ਵਾਧੂ ਸਮੇਂ ਵਿਚ ਹੈਡਰ ਰਾਹੀਂ ਜੇਤੂ ਗੋਲ ਕਰਕੇ ਅਰਜਨਟੀਨਾ ਨੂੰ ਫਾਈਨਲ ਦੀ ਟਿਕਟ ਕਟਾ ਦਿੱਤੀ। ਮੈਚ ਤੋਂ ਬਾਅਦ ਮਾਰਟੀਨਜ਼ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਅਹਿਸਾਸ ਸੀ ਕਿ ਉਹ ਮੈਚ ਦਾ ਪਾਸਾ ਜ਼ਰੂਰ ਪਲਟਣਗੇ।
I swear I dreamt it. I told Facu Medina on the bench that I was going to come on and win the match. And now that I've calmed down a beat, I can say that this team keeps showing what it's made of. They got tired. They pressed for 60 minutes, but after that, they ran out of steam. Once they got their goal, they sat back, which actually gave us more composure when moving the ball around. We stretched the play across the width of the pitch, managed to score two goals, and now, after 3.5 years, we are back in a World Cup final.
Messi ne ek var fir shandar pradarshan kita. Unhan ne 2 assists karde hoye apni team nu jit tak pahunchaya. Ate hun 7 matchan vich 8 goal ate 4 assists apne naam kar liyan ne. ਇੰਗਲੈਂਡ ਦੇ ਹੱਥ ਨਿਰਾਸ਼ਾ ਲੱਗੀ ਅਤੇ ਲੀਡ ਬਣਾਉਣ ਤੋਂ ਬਾਅਦ ਰੱਖਿਆਤਮਕ ਖੇਡਣ ਕਰਕੇ ਉਹਨਾਂ ਨੂੰ ਭਾਰੀ ਕੀਮਤ ਚੁਕਾਉਣੀ ਪਈ। ਇੰਗਲੈਂਡ ਦੀ ਟੀਮ, ਜਿਸ ਨੂੰ 3 ਲਾਇਨਸ ਵੀ ਕਿਹਾ ਜਾਂਦਾ ਹੈ, ਨੇ ਪੂਰੇ ਮੈਚ ਦੌਰਾਨ ਸਿਰਫ 36% ਸਮਾਂ ਗੇਂਦ ਆਪਣੇ ਕਬਜ਼ੇ ਵਿੱਚ ਰੱਖੀ। ਟੀਮ ਨੇ ਗੋਲ ਕਰਨ ਲਈ 5 ਕੋਸ਼ਿਸ਼ਾਂ ਕੀਤੀਆਂ, ਜਿਨ੍ਹਾਂ ਵਿੱਚੋਂ ਸਿਰਫ 2 ਹੀ ਨਿਸ਼ਾਨੇ ਤੇ ਰਹੀਆਂ, ਜਿਸ ਵਿੱਚ ਉਹਨਾਂ ਦਾ ਇਕਲੌਤਾ ਗੋਲ ਵੀ ਸ਼ਾਮਲ ਸੀ। ਇੰਗਲੈਂਡ ਦੇ ਮੁੱਖ ਕੋਚ ਥਾਮਸ ਟੂਖਲ ਨੇ ਦੂਜੇ ਹਾਫ ਵਿੱਚ ਕੀਤੀਆਂ ਆਪਣੀਆਂ ਰਣਨੀਤਿਕ ਤਬਦੀਲੀਆਂ ਦਾ ਬਚਾਅ ਕੀਤਾ ਅਤੇ ਕਿਹਾ ਕਿ ਉਹ UEFA ਯੂਰੋ 2028 ਤੱਕ ਇਸੇ ਅਹੁਦੇ ਤੇ ਬਣੇ ਰਹਿਣਗੇ। ਹੁਣ ਵਰਲਡ ਕੱਪ ਦੇ ਵਿੱਚ ਸਿਰਫ 2 ਮੈਚ ਬਾਕੀ ਰਹਿ ਗਏ ਨੇ। ਤੀਜੇ ਸਥਾਨ ਦੇ ਲਈ ਇੰਗਲੈਂਡ ਦਾ ਸਾਹਮਣਾ ਫਰਾਂਸ ਦੇ ਨਾਲ ਐਤਵਾਰ 19 ਜੁਲਾਈ ਨੂੰ ਸਵੇਰੇ 6:30 ਵਜੇ ਹੋਵੇਗਾ, ਜਦਕਿ ਫਾਈਨਲ ਵਿੱਚ ਅਰਜਨਟੀਨਾ ਅਤੇ ਸਪੇਨ ਸੋਮਵਾਰ 20 ਜੁਲਾਈ ਨੂੰ ਸਵੇਰੇ 5 ਵਜੇ ਆਮੋ ਸਾਹਮਣੇ ਹੋਣਗੇ। ਦੋਵੇਂ ਮੈਚ SBS ਅਤੇ SBS ਔਨ ਡਿਮਾਂਡ ਤੇ ਸਿੱਧੇ ਪ੍ਰਸਾਰਿਤ ਕੀਤੇ ਜਾਣਗੇ। ਤੁਸੀਂ ਸੁਣ ਰਹੇ ਸੀ ਫੀਫਾ ਵਰਲਡ ਕੱਪ 2026 ਦੇ 35ਵੇਂ ਦਿਨ ਦਾ ਡੇਲੀ ਅਪਡੇਟ। ਮੈਂ ਹਾਂ ਪੁਨੀਤ ਢੀਂਗਰਾ। ਫੀਫਾ ਵਰਲਡ ਕੱਪ 2026 ਦਾ ਹਰ ਪਲ SBS ਅਤੇ SBS ਔਨ ਡਿਮਾਂਡ ਤੇ ਲਾਈਵ ਅਤੇ ਮੁਫ਼ਤ ਵੇਖੋ। ਸੋ ਬਿਲਕੁਲ ਜੀ, ਕੀ ਲੱਗਦਾ ਹੁਣ ਫਿਰ ਕਿਹੜੀ ਟੀਮ ਨੂੰ ਸਪੋਰਟ ਕਰੋਗੇ ਤੁਸੀਂ ਫਾਈਨਲ ਦੇ ਵਿੱਚ? ਦੱਸਿਓ ਜ਼ਰੂਰ ਕਿ ਮੈਸੀ ਇੱਕ ਵਾਰ ਫਿਰ ਤੋਂ ਜਾਦੂ ਬਖੇਰ ਪਾਉਣਗੇ ਜਾਂ ਫਿਰ ਸਪੇਨ ਦੀ ਟੀਮ ਜਿੱਤ ਲਵੇਗੀ ਇਸ ਵਾਰ ਦਾ ਵਰਲਡ ਕੱਪ। ਸੋ ਮੰਡੇ ਅਰਲੀ ਮਾਰਨਿੰਗ 5:30 ਦੇ ਹਿਸਾਬ ਦੇ ਨਾਲ ਸਵੇਰੇ 5 ਵਜੇ ਮੁਕਾਬਲਾ ਤੁਸੀਂ SBS ਔਨ ਡਿਮਾਂਡ ਅਤੇ SBS ਦੇ ਉੱਤੇ ਲਾਈਵ ਅਤੇ ਫ੍ਰੀ ਦੇਖ ਸਕਦੇ ਹੋ ਜੀ। ਮੈਂ ਸਪੋਰਟ ਕਰ ਰਿਹਾ ਜੀ ਸਪੇਨ ਦੀ ਟੀਮ ਨੂੰ, ਮੈਨੂੰ ਲੱਗ ਨਹੀਂ ਰਿਹਾ ਮੈਂ ਸਪੋਰਟ ਬਸ ਕਰ ਰਿਹਾ। ਸੋ ਲੈਟਸ ਸੀ ਸਪੇਨ ਦੀ ਟੀਮ ਜਿੱਤਦੀ ਹੈ ਕਿ ਨਹੀਂ। ਤੁਸੀਂ ਕਿਸ ਟੀਮ ਨੂੰ ਸਪੋਰਟ ਕਰ ਰਹੇ ਹੋ ਦੱਸਿਓ ਜ਼ਰੂਰ। ਇੱਧਰ ਅਗਰ AFL ਦੀ ਗੱਲਬਾਤ ਕਰੀਏ ਤਾਂ AFL ਦੇ ਵਿੱਚ ਅੱਜ ਜੀਲੋਂਗ ਕੈਟਸ ਅਤੇ ਸੇਂਟ ਕਿਲਡਾ ਦਾ ਮੁਕਾਬਲਾ ਹੋਵੇਗਾ ਜੀ, ਦੋਨੇ ਮੈਲਬਰਨ ਦੀਆਂ ਟੀਮਾਂ ਨੇ। ਸੋ ਇੱਧਰ ਕਿਹੜੀ ਟੀਮ ਨੂੰ ਸਪੋਰਟ ਕਰ ਰਹੇ ਹੋ? ਉੱਧਰ ਅਗਰ ਕ੍ਰਿਕਟ ਦੀ ਗੱਲਬਾਤ ਕਰੀਏ ਤਾਂ ਭਾਰਤੀ ਟੀਮ ਨੇ ਪਹਿਲਾ ODI ਇੰਗਲੈਂਡ ਦੇ ਅਗੇਂਸਟ ਜਿੱਤ ਲਿਆ ਸੀ ਔਰ ਅੱਜ 5:30 ਦੇ ਅਨੁਸਾਰ ਰਾਤੀ 10 ਵਜੇ ਦੂਸਰਾ ODI ਮੁਕਾਬਲਾ ਸ਼ੁਰੂ ਹੋ ਜਾਵੇਗਾ। ਰੋਖੋ ਯਾਨੀ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਪਹਿਲੇ ਮੈਚ ਦੇ ਵਿੱਚ ਕੋਈ ਖਾਸ ਪ੍ਰਦਰਸ਼ਨ ਨਹੀਂ ਕਰ ਪਾਏ ਅਤੇ ਜਲਦੀ ਆਊਟ ਹੋ ਗਏ। ਉਮੀਦ ਕਰਦੇ ਹਾਂ ਕਿ ਇਸ ਵਾਰ ਅੱਜ ਦੇ ਮੈਚ ਦੇ ਵਿੱਚ ਉਹ ਖਾਤਾ ਤਾਂ ਖੋਲਿਆ ਸੀ ਉਹਨਾਂ ਨੇ, ਲੇਕਿਨ ਹਾਂ ਕੋਈ ਕਮਾਲ ਦਾ ਪ੍ਰਦਰਸ਼ਨ ਕਰਕੇ ਹਾਫ ਸੈਂਚਰੀ ਜਾਂ ਸੈਂਚਰੀ ਜ਼ਰੂਰ ਬਣਾਉਣਗੇ। ਇੱਧਰ ਸਾਨੂੰ ਗਗਨ ਜੀ ਦਾ ਮੈਸੇਜ ਆ ਚੁੱਕਾ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਭਾਜੀ, ਕੀ ਹਾਲ ਚਾਲ ਨੇ? ਕਹਿ ਰਹੇ ਨੇ ਗੁੱਡ ਕਮਬੈਕ ਬਾਏ ਸਟਰੋਂਗ ODI ਟੀਮ ਇੰਡੀਆ। ਕਹਿ ਰਹੇ ਨੇ ਕਿ ਹਾਂ ਰੋਕੋ ਫੇਲ ਹੋ ਗਏ ਨੇ, ਲੇਕਿਨ ਅੱਜ ਦੂਜੇ ਮੈਚ ਦੇ ਵਿੱਚ ਜ਼ਰੂਰ ਚੱਲਣਗੇ। ਬਿਲਕੁਲ ਜੀ, ਆਸ ਕਰਦੇ ਹਾਂ ਕਿ ਜ਼ਰੂਰ ਚੱਲਣ ਅਤੇ ਇੱਦਾਂ ਹੀ ਸਾਡਾ ਸ਼ੋਅ ਵੀ ਚੱਲਦਾ ਰਹੇ ਅਤੇ ਅਸੀਂ ਤੁਹਾਨੂੰ ਬਹੁਤ ਸਾਰੇ ਅੱਜ ਗਾਣੇ ਵੀ ਸੁਣਾਉਣੇ ਨੇ। ਨਾਲ ਦੀ ਨਾਲ ਸ਼ੋਅ ਦੇ ਅੰਤ ਦੇ ਵਿੱਚ ਇੱਕ ਕਮਾਲ ਦੀ ਰਿਪੋਰਟ ਵੀ ਹੈ ਜੋ ਆਸਟ੍ਰੇਲੀਆ ਐਕਸਪਲੇਨਡ ਦਾ ਸਾਡਾ ਐਪੀਸੋਡ ਹੈ ਕਿ ਆਸਟ੍ਰੇਲੀਆ ਦੇ ਵਿੱਚ ਤੁਸੀਂ ਫੋਟੋਜ਼ ਤਾਂ ਹਰ ਜਗ੍ਹਾ ਤੇ ਖਿੱਚਦੇ ਹੋ, ਲੇਕਿਨ ਰੂਲਸ ਕੀ ਕਹਿੰਦੇ ਨੇ ਉਸ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਜੀ। ਫਿਲਹਾਲ ਸਮਾਂ ਹੋ ਚੁੱਕਾ ਇੱਕ ਛੋਟੀ ਜਿਹੀ ਬ੍ਰੇਕ ਦਾ, ਯਾਨੀ ਕਿ ਕਮਰਸ਼ੀਅਲ ਵਕਵੇ ਦਾ, ਅਤੇ ਇਸ ਤੋਂ ਬਾਅਦ ਬਹੁਤ ਸਾਰੀਆਂ ਹੋਰ ਜਾਣਕਾਰੀਆਂ ਅਤੇ ਗਾਣੇ ਤੁਹਾਡੇ ਨਾਲ ਸਾਂਝੇ ਕਰਾਂਗੇ। ਨਾਲ ਦੀ ਨਾਲ ਦੱਸ ਦਈਏ ਕਿ ਤੁਸੀਂ SBS ਪੰਜਾਬੀ ਦੇ ਫੇਸਬੁੱਕ ਪੇਜ ਦੇ ਉੱਤੇ ਜਾ ਕੇ ਸਾਡੀਆਂ ਸਾਰੀਆਂ ਇੰਟਰਵਿਊਜ਼ ਦੇਖ ਸਕਦੇ ਹੋ, ਨਾਲ ਦੀ ਨਾਲ ਕਲਿੱਕ ਕਰਕੇ ਸਾਡੀ ਵੈਬਸਾਈਟ ਤੇ ਪਹੁੰਚ ਸਕਦੇ ਹੋ ਅਤੇ ਉਹਨਾਂ ਨੂੰ ਡਾਊਨਲੋਡ ਅਤੇ ਸ਼ੇਅਰ ਵੀ ਕਰ ਸਕਦੇ ਹੋ। ਅਤੇ ਕੁਝ ਹੀ ਦੇਰ ਬਾਅਦ ਸਾਡੀ ਤਰਸੇਮ ਜੱਸੜ ਦੇ ਨਾਲ ਜੋ ਇੰਟਰਵਿਊ ਹੋਈ ਸੀ, ਉਸਦੀ ਜੋ ਪਹਿਲੀ ਰੀਲ ਹੈ ਉਹ ਵੀ ਸਾਡੇ ਫੇਸਬੁੱਕ ਪੇਜ ਅਤੇ ਇੰਸਟਾਗ੍ਰਾਮ ਦੇ ਉੱਤੇ ਹੋ ਜਾਏਗੀ ਅਪਲੋਡ ਜੀ। ਕੀ ਮੈਨ ਆਈ ਓਨ ਦੈਟ? ਅਤੇ ਅਗਰ ਤੁਸੀਂ ਵੀ ਜਰਨਲਿਜ਼ਮ ਦਾ ਤਜਰਬਾ ਰੱਖਦੇ ਹੋ ਜਾਂ ਤੁਹਾਨੂੰ ਸ਼ੌਂਕ ਹੈ ਪੱਤਰਕਾਰਿਤਾ ਦਾ, ਅਗਰ ਤੁਸੀਂ ਪੰਜਾਬੀ ਚੰਗੀ ਤਰ੍ਹਾਂ ਬੋਲ ਲੈਂਦੇ ਹੋ ਅਤੇ ਇੰਗਲਿਸ਼ ਦੀ ਵੀ ਸਮਝ ਰੱਖਦੇ ਹੋ, ਤਾਂ SBS ਪੰਜਾਬੀ ਦੀ ਟੀਮ ਤੁਹਾਨੂੰ ਮੌਕਾ ਦੇ ਰਹੀ ਹੈ ਸਾਨੂੰ ਜੁਆਇਨ ਕਰਨ ਦਾ। ਤੁਸੀਂ ਅਗਰ ਜੁਆਇਨ ਕਰਨਾ ਚਾਹੁੰਦੇ ਹੋ, ਤੁਸੀਂ ਫੁੱਲ ਟਾਈਮ ਜੋਬ ਵਾਸਤੇ ਅਪਲਾਈ ਕਰ ਸਕਦੇ ਹੋ, ਪਾਰਟ ਟਾਈਮ ਜੋਬ ਵਾਸਤੇ ਅਪਲਾਈ ਕਰ ਸਕਦੇ ਹੋ, ਜਾਂ ਫਿਰ ਕੈਜੂਅਲ ਜੋਬ ਵਾਸਤੇ ਵੀ ਸਾਡੇ SBS ਪੰਜਾਬੀ ਦੀ ਜੋ ਟੀਮ ਦਾ ਹਿੱਸਾ ਬਣ ਸਕਦੇ ਹੋ। ਕਰਨਾ ਕੀ ਹੈ? ਤੁਸੀਂ SBS ਪੰਜਾਬੀ ਜੋਬ ਰਿਕਰੂਟਮੈਂਟ ਸਰਚ ਕਰੋ ਗੂਗਲ ਤੇ, ਜਾਂ ਫਿਰ ਸਾਡੇ ਫੇਸਬੁੱਕ ਜਾਂ ਇੰਸਟਾਗ੍ਰਾਮ ਪੇਜਸ ਦੇ ਉੱਤੇ ਜਾ ਕੇ ਵੀ ਉਸ ਪੋਸਟ ਦੇ ਉੱਤੇ ਕਲਿੱਕ ਕਰੋ ਅਤੇ ਤੁਸੀਂ ਅਪਲਾਈ ਈਜ਼ੀਲੀ ਕਰ ਸਕਦੇ ਹੋ ਜੀ। ਔਰ ਲੈਂਦੇ ਹਾਂ ਜੀ ਫਿਰ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਆਉਂਦੇ ਹਾਂ ਜਲਦ ਵਾਪਸ। ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ। ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ।
ਇਸ ਛੋਟੇ ਜਿਹੇ ਕਮਰਸ਼ੀਅਲ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਵੈਲਕਮ ਬੈਕ ਜੀ SBS ਦੇ ਲਾਈਵ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਟਿੰਗਰਾ। ਅਤੇ ਕਿਹੜੀ ਟੀਮ ਨੂੰ ਕਰ ਰਹੇ ਹੋ ਸਪੋਰਟ ਫਾਈਨਲ ਦੇ ਵਿੱਚ? ਫਿਰ ਫੀਫਾ ਵਰਲਡ ਕੱਪ 2026 ਦੇ ਅਰਜਨਟੀਨਾ ਜਾਂ ਸਪੇਨ ਦੱਸਿਓ, ਜ਼ਰੂਰ ਲਿਖ ਭੇਜਿਓ 0439-799-7700 ਤੇ, ਜਾਂ ਫਿਰ ਹੋਰ ਕੋਈ ਵੀ ਗੱਲਬਾਤ ਕਰਨੀ ਹੋਵੇ ਜ਼ਰੂਰ ਤੁਸੀਂ ਲਿਖ ਕੇ ਭੇਜ ਸਕਦੇ ਹੋ। ਔਰ ਆਓ ਹੁਣ ਤੁਹਾਨੂੰ ਘੁਮਾਉਂਦੇ ਹਾਂ ਦੁਨੀਆ, ਅਤੇ ਕਰਦੇ ਹਾਂ ਗੱਲਾਂ ਬਾਤਾਂ ਦੁਨੀਆ ਵਿੱਚ ਵਸਦੇ ਪੰਜਾਬੀਆਂ ਨਾਲ ਜੁੜੀਆਂ ਖਬਰਾਂ ਬਾਰੇ ਪੰਜਾਬੀ ਡਾਇਸਪੋਰਾ ਦੇ ਵਿੱਚ ਜੋ ਪੇਸ਼ ਕਰ ਰਹੇ ਨੇ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਜੀ।
ਪਰਮਿੰਦਰ ਸਿੰਘ ਪਾਪਾ ਟੋਇਟੋਏ ਵੱਲੋਂ ਸਤਿ ਸ੍ਰੀ ਅਕਾਲ ਪਹੁੰਚੇ। ਕੌਮਾਂਤਰੀ ਖਬਰਸਾਰ ਦੇ ਇਸ ਬੁਲੇਟਿਨ ਵਿੱਚ ਆਪ ਸਾਰਿਆਂ ਨੂੰ ਨਿੱਘੀ ਜੀ ਆਇਆਂ ਨੂੰ। ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੁਆਰਾ ਨਿਊਜ਼ੀਲੈਂਡ ਦਾ ਸੰਖੇਪ ਪਰ ਪ੍ਰਭਾਵਸ਼ਾਲੀ ਦੌਰਾ ਮੁਕੰਮਲ। ਅਮਰੀਕਾ ਦੀ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਪੰਜਾਬੀ ਮੂਲ ਦੇ ਗੈਂਗਸਟਰਸ ਦੇ ਨਾਂ ਗੂੰਜਣ ਲੱਗੇ। ਨਿਊਜ਼ੀਲੈਂਡ ਦੇ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਵੱਲੋਂ ਪਹਿਲੀ ਵਾਰ ਪੰਜਾਬੀ ਭਾਸ਼ਾ ਨੂੰ ਸਰਕਾਰੀ ਮਾਨਤਾ ਅਨੁਸਾਰ ਕੋਰਸ ਕਰਾਉਣ ਦੀ ਮਨਜ਼ੂਰੀ। ਇਸ ਵਾਰ ਦੇ ਨਿਊਜ਼ੀਲੈਂਡ ਦੇ ਰਾਸ਼ਟਰੀ ਚੋਣਾਂ ਦੇ ਮੁਕਾਬਲਿਆਂ ਵਿੱਚ ਪ੍ਰਵਾਸੀ ਭਾਈਚਾਰਾ ਅਹਿਮ ਰੋਲ ਦੇ ਵਿੱਚ ਨਜ਼ਰ ਆਵੇਗਾ। ਪੰਜਾਬੀ ਮੂਲ ਦੇ ਮਨਿੰਦਰ ਸਿੱਧੂ ਇਸ ਵਾਰ ਕੈਨੇਡਾ ਵੱਲੋਂ ਅੰਤਰਰਾਸ਼ਟਰੀ ਵਪਾਰ ਮੰਤਰੀ ਹੋਣ ਦੇ ਨਾਤੇ ਭਾਰਤ ਦੇ ਦੌਰੇ ਦੀ ਅਗਵਾਈ ਕਰਨਗੇ ਅਤੇ ਆਖਰ ਵਿੱਚ ਕੁਝ ਰੰਗ ਸ਼ਾਇਰੀ ਦੇ। ਚਿਰਾਂ ਤੋਂ ਉਡੀਕੇ ਜਾ ਰਹੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਦਾ ਨਿਊਜ਼ੀਲੈਂਡ ਦੌਰਾ ਸਫਲਤਾਪੂਰਵਕ ਸੰਪੰਨ ਹੋ ਗਿਆ। ਇਸ ਸੰਖੇਪ ਫੇਰੀ ਦੌਰਾਨ ਜਿੱਥੇ ਉਹਨਾਂ ਨੇ 10 ਰਸਮੀ ਸਮਝੌਤਿਆਂ 'ਤੇ ਦਸਤਖਤ ਕੀਤੇ ਜਿਨ੍ਹਾਂ ਦੇ ਵਿੱਚ ਵਪਾਰ ਅਤੇ ਆਰਥਿਕ ਸਮਝੌਤਿਆਂ ਨੂੰ ਪ੍ਰਮੁੱਖਤਾ ਦਿੱਤੀ ਗਈ। ਇੰਨਾ ਹੀ ਨਹੀਂ, ਆਪਣੀ ਸਮੁੰਦਰੀ ਸੁਰੱਖਿਆ ਨੂੰ ਲੈ ਕੇ ਵੀ ਨਿਊਜ਼ੀਲੈਂਡ ਅਤੇ ਭਾਰਤ ਨੇ ਬਹੁਤ ਸਾਰੇ ਅਹਿਮ ਸਮਝੌਤਿਆਂ ਦੀ ਗੱਲ ਛੋਹੀ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਆਪਣੇ ਸੰਬੋਧਨ ਦੌਰਾਨ ਨਿਊਜ਼ੀਲੈਂਡ ਵਿੱਚ ਸਥਿਤ ਭਾਰਤੀ ਮੂਲ ਦੇ ਨਾਵਾਂ ਦੀਆਂ ਗਲੀਆਂ ਅਤੇ ਸੜਕਾਂ ਦਾ ਉਚੇਚੇ ਤੌਰ 'ਤੇ ਜ਼ਿਕਰ ਕੀਤਾ। ਇੰਨਾ ਹੀ ਨਹੀਂ, ਉਹਨਾਂ ਨੇ ਭਾਰਤੀ ਮੂਲ ਦੇ ਨਿਊਜ਼ੀਲੈਂਡ ਕ੍ਰਿਕਟ ਵਿੱਚ ਖੇਡਦੇ ਖਿਡਾਰੀਆਂ ਨੂੰ ਵੀ ਯਾਦ ਕੀਤਾ ਅਤੇ ਦਵੱਲੇ ਸੰਬੰਧਾਂ ਦੀ ਮਜ਼ਬੂਤੀ ਵਿੱਚ ਇੱਕ ਰਣਨੀਤਿਕ ਭਾਈਵਾਲੀ ਦੀ ਚਰਚਾ ਕੀਤੀ। ਇੱਥੇ ਖਿਆਲ ਰਹੇ ਕਿ ਸਿੱਖ ਇਤਿਹਾਸ, ਵਿਰਾਸਤ ਅਤੇ ਸਿੱਖ ਸੰਗਤ ਦੇ ਉਚੇਚੇ ਤੌਰ 'ਤੇ ਜ਼ਿਕਰ ਕਰਦੇ ਹੋਏ ਉਹਨਾਂ ਨੇ ਜਿੱਥੇ ਸ੍ਰੀ ਹੇਮਕੁੰਟ ਸਾਹਿਬ ਰੋਪਵੇ ਬਾਰੇ ਹੋ ਰਹੀ ਤਰੱਕੀ ਦੇ ਬਾਰੇ ਜਾਣਕਾਰੀ ਦਿੱਤੀ। ਜਦੋਂ ਅਫਗਾਨਿਸਤਾਨ ਦੇ ਵਿੱਚ ਹਾਲਾਤ ਖਰਾਬ ਸਨ, ਉੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੁਰੱਖਿਅਤ ਤਰੀਕੇ ਨਾਲ ਭਾਰਤ ਲਿਆਉਣ ਬਾਰੇ ਵੀ ਚਰਚਾ ਕੀਤੀ। ਇੱਥੇ ਜ਼ਿਕਰਯੋਗ ਹੈ ਕਿ 12.4 ਕਿਲੋਮੀਟਰ ਲੰਬੇ ਰੋਪਵੇ ਪ੍ਰੋਜੈਕਟ, ਜਿਸ ਨੂੰ ਕਿ ਗੋਬਿੰਦ ਘਾਟ ਤੋਂ ਲੈ ਕੇ ਹੇਮਕੁੰਟ ਸਾਹਿਬ ਤੱਕ ਰਸਮੀ ਤੌਰ ਦੇ ਉੱਤੇ 21 ਅਕਤੂਬਰ 2022 ਵਾਲੇ ਦਿਨ ਨੀਂਹ ਪੱਥਰ ਰੱਖ ਕੇ ਸ਼ੁਰੂਆਤਾਂ ਕੀਤੀਆਂ ਗਈਆਂ ਸਨ। ਉਸ ਤੋਂ ਬਾਅਦ ਫਿਰ ਹੁਣ 11 ਜੁਲਾਈ 2026 ਨੂੰ ਪ੍ਰਧਾਨ ਮੰਤਰੀ ਨੇ ਆਪਣੇ ਇਸ ਵਾਅਦੇ ਨੂੰ ਦੁਹਰਾਉਂਦਿਆਂ ਇਹ ਜਾਣਕਾਰੀ ਦਿੱਤੀ ਕਿ 5 ਮਾਰਚ 2025 ਨੂੰ ਉਹਨਾਂ ਦੇ ਕੈਬਨਿਟ ਵੱਲੋਂ 2730.13 ਕਰੋੜ ਰੁਪਏ ਇਸ ਬਜਟ ਵਾਸਤੇ ਮਨਜ਼ੂਰ ਕਰ ਦਿੱਤੇ ਗਏ ਨੇ। ਪ੍ਰਸ਼ੰਸਾ ਕਰਨ ਦੇ ਬਾਵਜੂਦ ਹਾਜ਼ਰ 10,000 ਦਰਸ਼ਕਾਂ ਦੇ ਵਿੱਚ ਸਿੱਖਾਂ ਦੀ ਗਿਣਤੀ ਬਹੁਤ ਘੱਟ ਰਹੀ। ਦੂਜੇ ਪਾਸੇ ਤਸਵੀਰ ਦਾ ਇੱਕ ਰੁੱਖ ਇਹ ਵੀ ਰਿਹਾ ਕਿ ਬਹੁਤ ਲੋਕਾਂ ਨੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੁਆਰਾ ਪ੍ਰੈਸ ਕਾਨਫਰੰਸ ਨਾ ਕੀਤੇ ਜਾਣ ਦੀ ਵੀ ਦੱਬੀ ਜ਼ਬਾਨ ਵਿੱਚ ਚਰਚਾ ਕੀਤੀ। ਕਿਤੇ ਨਾ ਕਿਤੇ ਫਲਸਤੀਨ ਨਾਲ ਸੰਬੰਧਿਤ ਕੁਝ ਪ੍ਰਦਰਸ਼ਨਕਾਰੀ ਅਤੇ ਵੱਖਰੇ ਸਿੱਖ ਰਾਜ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨਕਾਰੀ ਸਪਾਰਕ ਅਰੀਨਾ ਦੇ ਬਾਹਰ ਆਪਣੀ ਗੱਲ ਕਹਿਣ 'ਚ ਸਫਲ ਰਹੇ। ਤੇ ਉੱਧਰ ਬੀਤੇ ਦਿਨਾਂ ਤੋਂ ਜਿੱਥੇ ਅਮਰੀਕੀ ਨਿਆਂ ਵਿਭਾਗ ਵੱਲੋਂ ਆਪਰੇਸ਼ਨ ਹਾਰਡ ਬਾਲ ਦੇ ਤਹਿਤ ਭਾਰਤ ਨਾਲ ਜੁੜੇ ਸੰਗਠਿਤ ਅਪਰਾਧਿਕ ਗਰੋਹਾਂ ਦੇ ਖਿਲਾਫ਼ ਕਾਰਵਾਈ ਸ਼ੁਰੂ ਕੀਤੀ ਹੈ, ਨਿੱਤ ਨਵੇਂ ਪੰਜਾਬੀ ਲੋਕਾਂ ਦੇ ਨਾਮ ਮਾੜੇ ਕਾਰਨਾਂ ਕਰਕੇ ਇਸ ਦੇ ਵਿੱਚ ਗੂੰਜ ਰਹੇ ਨੇ। ਹਾਲਾਂਕਿ 3 ਇਲਜ਼ਾਮਨਾਮਿਆਂ ਵਿੱਚ 37 ਲੋਕਾਂ ਉੱਤੇ ਦੋਸ਼ ਲਗਾਏ ਗਏ ਨੇ, ਜਦੋਂ ਕਿ ਅਮਰੀਕਾ, ਕੈਨੇਡਾ ਅਤੇ ਯੂਰਪ ਦੇ ਵਿੱਚ 24 ਗ੍ਰਿਫਤਾਰੀਆਂ ਹੋਈਆਂ। ਫਰਾਂਸ ਤੋਂ ਲੈ ਕੇ ਸਰੀ ਤੱਕ ਇਸ ਦੀ ਗੂੰਜ ਸੁਣਾਈ ਦਿੰਦੀ ਹੈ। 2023 ਦੇ ਵਰ੍ਹੇ ਦੌਰਾਨ ਕੈਨੇਡਾ ਦੇ ਸਰੀ ਗੁਰਦੁਆਰੇ ਦੇ ਬਾਹਰ ਗਰਮਖਿਆਲੀ ਆਗੂ ਭਾਈ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਕਰਵਾਉਣ ਦੇ ਵਿੱਚ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੀ ਭੂਮਿਕਾ ਉੱਤੇ ਗੌਰ ਕੀਤਾ ਜਾ ਰਿਹਾ ਹੈ। ਜ਼ਿਕਰੇ ਖਾਸ ਹੈ ਕਿ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਦੀ ਗ੍ਰਿਫਤਾਰੀ ਜਾਂ ਜਾਣਕਾਰੀ ਦੇਣ ਵਾਲੇ ਨੂੰ $50,000 ਜਾਂ ਫਿਰ ਭਾਰਤੀ ਰੁਪਈਆਂ ਵਿੱਚ 42 ਲੱਖ ਰੁਪਏ ਤੱਕ ਦੇ ਇਨਾਮ ਦਾ ਐਲਾਨ ਕੀਤਾ ਜਾ ਚੁੱਕਾ ਹੈ। ਅਤੇ ਖਬਰ ਨਿਊਜ਼ੀਲੈਂਡ ਤੋਂ, ਜਿੱਥੇ ਕਿ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਨਿਊਜ਼ੀਲੈਂਡ ਵੱਲੋਂ ਨਿਊਜ਼ੀਲੈਂਡ ਕੁਆਲੀਫਿਕੇਸ਼ਨਸ ਅਥਾਰਟੀ ਯਾਨੀ NZQA ਦੇ ਅਧੀਨ ਪ੍ਰਾਈਵੇਟ ਟ੍ਰੇਨਿੰਗ ਐਸਟੈਬਲਿਸ਼ਮੈਂਟ PTE ਦੇ ਵਜੋਂ ਰਜਿਸਟ੍ਰੇਸ਼ਨ ਪ੍ਰਾਪਤ ਕਰਕੇ ਇੱਕ ਇਤਿਹਾਸਕ ਮਾਣਮਤੀ ਪ੍ਰਾਪਤੀ ਹਾਸਲ ਕੀਤੀ ਗਈ। ਇਸ ਦੇ ਨਾਲ ਹੀ ਪੰਜਾਬੀ ਭਾਸ਼ਾ ਦੇ ਨਾਲ ਸੰਬੰਧਿਤ ਕੋਰਸ ਵਿਕਸਿਤ ਕਰਕੇ ਵਿਦਿਆਰਥੀਆਂ ਤੱਕ ਪਹੁੰਚਾਉਣ ਵਾਲੀ ISSNZ ਪਹਿਲੀ ਸਿੱਖ ਚੈਰੀਟੇਬਲ ਸੰਸਥਾ ਬਣ ਗਈ ਹੈ। ਸਰਟੀਫਿਕੇਟ ਇਨ ਪੰਜਾਬੀ ਲੈਂਗੁਏਜ ਲੈਵਲ 3 ਦੇ ਵਾਸਤੇ ਇਹ ਮਨਜ਼ੂਰੀ ਦਿੱਤੀ ਗਈ ਹੈ ਅਤੇ ਹੌਲੀ ਹੌਲੀ ਇਸ ਤੇ ਆਧਾਰਿਤ ਪ੍ਰੋਗਰਾਮ ਅੱਗੇ ਚੱਲਦਿਆਂ ਵਿਕਸਿਤ ਕੀਤੇ ਜਾਣੇ ਨੇ। ਇਹ ਵੀ ਜ਼ਿਕਰ ਖਾਸ ਹੈ ਕਿ ਨਵੰਬਰ ਮਹੀਨੇ ਨਿਊਜ਼ੀਲੈਂਡ ਵਿੱਚ ਪੰਜਾਬੀ ਭਾਸ਼ਾ ਹਫ਼ਤਾ ਮਨਾਉਣ ਦੇ ਦੌਰਾਨ ਵੀ ਇਸ ਮਾਮਲੇ ਦੇ ਵਿੱਚ ਹੋਰ ਤਰੱਕੀ ਕੀਤੀ ਜਾਵੇਗੀ। ਉਧਰ ਯੂਰਪ ਦੇ ਮੁਲਕ ਇਟਲੀ ਵਿੱਚ ਵਿਸ਼ਵ ਜੰਗ ਦੇ ਸ਼ਹੀਦ ਸਿੱਖ ਫੌਜੀਆਂ ਦੀ ਯਾਦ ਵਿੱਚ ਵਿਸ਼ੇਸ਼ ਸਮਾਗਮ 1 ਅਗਸਤ ਨੂੰ ਉਲੀਕੇ ਗਏ ਨੇ। ਦਰਅਸਲ ਬੀਤੇ ਲੰਮੇ ਸਮੇਂ ਤੋਂ ਵਿਸ਼ਵ ਸਿੱਖ ਸ਼ਹੀਦ ਮਿਲਟਰੀ ਐਂਡ ਟੈਂਪਿਊ ਡੇ ਸਿੱਖ ਨੋਵੇਲਾਰਾ ਦੇ ਪ੍ਰਧਾਨ ਇਸ ਮਾਮਲੇ ਵਿੱਚ ਪੰਜਾਬੀਆਂ ਦੀ ਅਗਵਾਈ ਕਰਦੇ ਰਹੇ ਨੇ। ਯਾਦ ਕਰਵਾ ਦਈਏ ਕਿ ਦੂਜੇ ਵਿਸ਼ਵ ਜੰਗ ਦੌਰਾਨ ਇਟਲੀ ਨੂੰ ਜਰਮਨ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਦੇ ਲਈ 352 ਸਿੱਖ ਫੌਜੀਆਂ ਨੇ ਇਟਲੀ ਵਿੱਚ ਸ਼ਹਾਦਤ ਦਿੱਤੀ ਸੀ। ਇਹ ਵੀ ਦੱਸ ਦਈਏ ਕਿ ਕੈਨੇਡਾ ਤੋਂ ਜਸ਼ਨਦੀਪ ਸਿੰਘ ਨਾਂ ਦੇ ਨੌਜਵਾਨ ਨੂੰ ਸਜ਼ਾ ਕੱਟਣ ਤੋਂ ਬਾਅਦ ਦੇਸ਼ ਨਿਕਾਲੇ ਦੇ ਹੁਕਮ ਜਾਰੀ ਹੋਏ ਨੇ। ਇਹ ਉਹੀ ਜਸ਼ਨਦੀਪ ਹੈ ਜਿਸ ਉੱਤੇ ਦੋਸ਼ ਲੱਗੇ ਸਨ ਕਿ ਉਹਨਾਂ ਨੇ ਮਸ਼ਹੂਰ ਭਾਰਤੀ ਕਾਮੇਡੀਅਨ ਅਤੇ ਟੀ ਵੀ ਹੋਸਟ ਕਪਿਲ ਸ਼ਰਮਾ ਦੇ ਸਰੀ ਬ੍ਰਿਟਿਸ਼ ਕੋਲੰਬੀਆ ਸਥਿਤ ਕੈਪਸ ਕੈਫੇ 'ਤੇ ਗੋਲੀਬਾਰੀ ਕੀਤੀ। ਅਤੇ ਕੈਨੇਡਾ ਤੋਂ ਖੁਸ਼ਖਬਰ ਹੈ ਕਿ ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਪੰਜਾਬੀ ਮੂਲ ਦੇ ਮਨਿੰਦਰ ਸਿੱਧੂ ਇਸੇ ਸਾਲ ਅਕਤੂਬਰ ਮਹੀਨੇ ਦੌਰਾਨ ਇੱਕ ਵੱਡੇ ਵਪਾਰਕ ਵਫਦ ਦੀ ਅਗਵਾਈ ਕਰਦਿਆਂ ਭਾਰਤ ਦੇ ਦੌਰੇ ਉੱਤੇ ਆਉਣਗੇ। ਇਸ ਵੇਲੇ ਭਾਰਤ ਅਤੇ ਕੈਨੇਡਾ ਵਿਚਾਲੇ ਦਵੱਲਾ ਵਪਾਰ 31 ਅਰਬ ਕੈਨੇਡੀਅਨ ਡਾਲਰ ਤੋਂ ਵੱਧ ਹੈ। ਦੋਵੇਂ ਦੇਸ਼ ਨਵੇਂ ਸਮਝੌਤੇ ਰਾਹੀਂ ਸਾਲ 2030 ਤੱਕ ਇਸ ਅੰਕੜੇ ਨੂੰ ਦੁੱਗਣਾ ਦੇਖਣਾ ਚਾਹੁੰਦੇ ਨੇ। ਇਹਦਾ ਨਿਊਜ਼ੀਲੈਂਡ ਦੇ ਵਿੱਚ ਜਦੋਂ ਕਿ ਰਾਸ਼ਟਰੀ ਚੋਣਾਂ 7 ਨਵੰਬਰ 2026 ਵਾਲੇ ਦਿਨ ਹੋਣੀਆਂ ਨੇ, ਆਈਆਂ ਸੂਚੀਆਂ ਦੇ ਵਿੱਚ ਹੁਣ ਵੱਧ ਤੋਂ ਵੱਧ ਪੰਜਾਬੀ ਨਾਮ ਉਮੀਦਵਾਰ ਦੇ ਤੌਰ 'ਤੇ ਕਿਸਮਤ ਅਜ਼ਮਾਈ ਕਰਦੇ ਹੋਏ ਨਜ਼ਰ ਆ ਰਹੇ ਨੇ। ਹੁਣ ਤੱਕ ਰਾਜਨੀਤਿਕ ਸਮੀਕਰਨ ਇਸ ਗੱਲ ਦਾ ਇਸ਼ਾਰਾ ਕਰਦੇ ਨੇ ਕਿ ਪ੍ਰਮੁੱਖ ਵਿਰੋਧੀ ਪਾਰਟੀ ਯਾਨੀ ਲੇਬਰ ਪਾਰਟੀ 34% ਹਰਮਨ ਪਿਆਰਤਾ ਦੇ ਗ੍ਰਾਫ 'ਤੇ ਬਣੀ ਹੋਈ ਹੈ, ਜਦੋਂ ਕਿ ਰਾਜ ਸੱਤਾ ਦਾ ਆਨੰਦ ਮਾਣ ਰਹੀ ਨੈਸ਼ਨਲ ਪਾਰਟੀ ਦਾ ਹਰਮਨ ਪਿਆਰਤਾ ਦਾ ਗ੍ਰਾਫ ਹੇਠਾਂ ਜਾ ਰਿਹਾ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਫੇਰੀ ਤੋਂ ਬਾਅਦ ਬਹੁਤ ਸਾਰੇ ਲੋਕਾਂ ਦਾ ਅਨੁਮਾਨ ਸੀ ਕਿ ਸ਼ਾਇਦ ਨੈਸ਼ਨਲ ਪਾਰਟੀ ਵੱਲੋਂ ਕ੍ਰਿਸ ਲਕਸਨ, ਜੋ ਕਿ ਮੌਜੂਦਾ ਪ੍ਰਧਾਨ ਮੰਤਰੀ ਨੇ, ਭਾਰਤੀ ਮੂਲ ਦੀਆਂ ਵੋਟਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਵਿੱਚ ਸਫਲ ਰਹਿਣਗੇ, ਪਰ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ। ਆਖਰ ਵਿੱਚ ਉੱਘੇ ਸ਼ਾਇਰ ਅਮਰਦੀਪ ਗਿੱਲ ਦੇ ਇਸ ਖਿਆਲ ਦੇ ਨਾਲ ਆਗਿਆ ਦਿਓ, ਕਿਸੇ ਚੌਂਕ ਵਿੱਚ ਕਿਸੇ ਸੜਕ 'ਤੇ ਕੋਈ ਪੈਰ ਧਰੇ ਜਦ ਮੜਕ 'ਤੇ ਲਾਵੇ ਨਾਕਾ, ਥੋਡੀ ਬੜਕ 'ਤੇ ਕਰੇ ਕਿੰਤੂ ਬੋਲਾਂ ਦੀ ਰੜਕ 'ਤੇ ਉਦੋਂ ਸੀਨੇ ਵਿੱਚ ਜੋ ਉੱਠਦੇ, ਮੈਂ ਉਹ ਉਬਾਲ ਹੁੰਦਾ ਹਾਂ ਹੱਕਾਂ ਲਈ ਲੜਦੇ ਯੋਧਿਓ, ਮੈਂ ਤੁਹਾਡੇ ਨਾਲ ਹੁੰਦਾ ਹਾਂ। ਪਰਮਿੰਦਰ ਸਿੰਘ, ਪਾਪਾ ਟੋਏ, ਇੱਥੇ ਹੀ ਚਾਹੇਗਾ ਇਜਾਜ਼ਤ, ਮਿਹਰਬਾਨੀ
ਜੀ। ਬਹੁਤ ਬਹੁਤ ਸ਼ੁਕਰੀਆ ਪਰਮਿੰਦਰ ਜੀ, ਇਸ ਸਾਰੀ ਜਾਣਕਾਰੀ ਵਾਸਤੇ ਬਹੁਤ ਬਹੁਤ ਧੰਨਵਾਦ। ਔਰ ਤੁਹਾਨੂੰ ਨਾਲ ਨਾਲ ਦੱਸ ਦਈਏ ਕਿ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਨ ਯਾਨੀ ਕਿ IFFM 2026 13 ਅਗਸਤ ਤੋਂ ਹੋ ਰਿਹਾ ਜੀ ਸ਼ੁਰੂ। ਔਰ ਇਸ ਵਾਰ ਵੀ ਕਾਫੀ ਜ਼ਿਆਦਾ ਸੈਲੀਬ੍ਰੇਸ਼ਨਸ ਹੋਣਗੀਆਂ, ਅਤੇ ਜੋ ਇੰਡੀਪੈਂਡੈਂਸ ਡੇ ਸੈਲੀਬ੍ਰੇਸ਼ਨਸ ਨੇ ਉਹ 15 ਅਗਸਤ 2026 ਨੂੰ ਫੈਟ ਸਕੁਏਅਰ ਮੈਲਬਨ ਦੇ ਵਿੱਚ ਕਰਵਾਈਆਂ ਜਾਣਗੀਆਂ, ਅਤੇ ਇਸ ਦੇ ਨਾਲ ਨਾਲ ਡਾਂਸ ਕੰਪੀਟੀਸ਼ਨ ਵੀ ਹੋਵੇਗਾ। ਅਗਰ ਤੁਸੀਂ ਵੀ ਡਾਂਸ ਕਰਦੇ ਹੋ, ਭੰਗੜਾ ਪਾਉਂਦੇ ਹੋ, ਗਿੱਧਾ ਪਾਉਂਦੇ ਹੋ, ਤੁਸੀਂ ਸਿੰਗਲ ਜਾਂ ਫਿਰ ਗਰੁੱਪ ਦੇ ਵਿੱਚ ਅਪਲਾਈ ਕਰ ਸਕਦੇ ਹੋ ਅਤੇ ਇਸ ਡਾਂਸ ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈ ਸਕਦੇ ਹੋ। ਇਸ ਤੋਂ ਇਲਾਵਾ ਓਪਨਿੰਗ ਨਾਈਟ ਦੇ ਵਿੱਚ ਵੀ ਬਹੁਤ ਸਾਰੀਆਂ ਫਿਲਮ ਸਕਰੀਨ ਕੀਤੀਆਂ ਜਾਣਗੀਆਂ, ਅਤੇ ਇਸ ਵਾਰ 160 ਤੋਂ ਜ਼ਿਆਦਾ ਫਿਲਮਾਂ 10-11 ਦਿਨਾਂ ਦੇ ਵਿੱਚ ਸਕਰੀਨ ਕੀਤੀਆਂ ਜਾ ਰਹੀਆਂ ਨੇ ਜੀ। ਜ਼ਿਆਦਾ ਜਾਣਕਾਰੀ ਤੁਸੀਂ IFFM.com.au ਦੀ ਵੈਬਸਾਈਟ 'ਤੇ ਜਾ ਕੇ ਲੈ ਸਕਦੇ ਹੋ। ਅਤੇ ਕੱਲ੍ਹ ਦੇ ਦਿਨ IFFM ਦੇ ਪੂਰੇ ਪ੍ਰੋਗਰਾਮ ਬਾਰੇ ਅਸੀਂ ਤੁਹਾਨੂੰ ਕੱਲ੍ਹ ਸਾਡੇ ਰੇਡੀਓ ਸ਼ੋਅ ਦੇ ਵਿੱਚ ਪੂਰੀ ਚੰਗੇ ਤਰੀਕੇ ਨਾਲ ਜਾਣਕਾਰੀ ਵੀ ਜ਼ਰੂਰ ਦੇਵਾਂਗੇ। ਔਰ ਇਸ ਵਾਰ ਰਾਣੀ ਮੁਖਰਜੀ ਨੂੰ ਲਾਟਰੋਬ ਯੂਨੀ ਵੱਲੋਂ ਜੋ ਆਨਰੇਰੀ ਡਾਕਟੋਰੇਟ ਡਿਗਰੀ ਇਸ ਵਾਰ ਦਿੱਤੀ ਜਾਵੇਗੀ IFFM ਦੇ ਦੌਰਾਨ। ਦੈਟ ਇਜ਼ ਅ ਵੈਰੀ ਬਿਗ ਥਿੰਗ। ਔਰ ਇੱਧਰ ਸਾਨੂੰ ਮੈਸੇਜ ਆ ਚੁੱਕਾ ਹੈ ਰਮਨ ਜੀ ਦਾ, ਕਹਿ ਰਹੇ ਨੇ ਵਾਹ ਜੀ ਵਾਹ ਪੁਨੀਤ ਜੀ, ਅੱਜ ਫਿਰ ਤੁਸੀਂ ਆ ਗਏ ਸਾਡੇ ਐਂਟਰਟੇਨਮੈਂਟ ਲਈ ਹਫ਼ਤੇ 'ਚ ਦੂਜੀ ਵਾਰ। ਬਿਲਕੁਲ ਜੀ, ਕਹਿੰਦੇ ਬਹੁਤ ਖੁਸ਼ੀ ਹੁੰਦੀ ਤੁਹਾਨੂੰ ਦੁਬਾਰਾ ਸੁਣ ਕੇ। ਵਾਹ ਜੀ ਵਾਹ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਔਰ ਇੱਧਰ ਹੁਣ ਰਮਨ ਜੀ, ਤੁਹਾਡੇ ਵਾਸਤੇ, ਤੁਹਾਡੇ ਐਂਟਰਟੇਨਮੈਂਟ ਵਾਸਤੇ ਆਪਾਂ ਚਲਾਉਂਦੇ ਹਾਂ ਜੀ ਗਾਣੇ ਫਿਰ। ਸੋ ਸਾਡਾ ਪਹਿਲਾ ਗਾਣਾ ਦਿਲ ਵਾਰ ਨਾ ਕਰੋ, ਇੰਜੋਏ, ਅਤੇ ਉਸ ਤੋਂ ਬਾਅਦ ਲਵਾਂਗੇ ਇੱਕ ਛੋਟੀ ਜਿਹੀ ਬ੍ਰੇਕ, ਅਤੇ ਆਵਾਂਗੇ ਫਿਰ ਬ੍ਰੇਕ ਤੋਂ ਬਾਅਦ। ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ। ਮੈਂ ਹਾਂ ਪੁਨੀਤ ਢਿੰਗਰਾ। ਵੈਲਕਮ ਬੈਕ, ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਬ੍ਰੇਕ ਤੋਂ ਬਾਅਦ SBS ਦੇ ਲਾਈਵ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢਿੰਗਰਾ ਤੁਹਾਡੇ ਨਾਲ। ਸੋ ਜਿਨ੍ਹਾਂ ਨੇ ਮਿਸ ਕਰਤਾ ਉਹਨਾਂ ਨੂੰ ਦੁਬਾਰਾ ਦੱਸ ਦਈਏ ਕਿ SBS ਪੰਜਾਬੀ ਦੀ ਟੀਮ ਦਾ ਅਗਰ ਤੁਸੀਂ ਵੀ ਹਿੱਸਾ ਬਣਨਾ ਚਾਹੁੰਦੇ ਹੋ, ਤੁਸੀਂ SBS ਪੰਜਾਬੀ ਦੇ ਵਿੱਚ ਫੁੱਲ ਟਾਈਮ ਜੌਬ ਕਰ ਸਕਦੇ ਹੋ, ਪਾਰਟ ਟਾਈਮ ਵੀ ਕਰ ਸਕਦੇ ਹੋ ਅਤੇ ਕੈਜੂਅਲ ਵੀ ਅਪਲਾਈ ਕਰ ਸਕਦੇ ਹੋ, ਤੁਸੀਂ SBS ਪੰਜਾਬੀ ਰਿਕਰੂਟਮੈਂਟ ਸਰਚ ਕਰੋ ਅਤੇ ਤੁਹਾਨੂੰ ਲਿੰਕ ਮਿਲ ਜਾਏਗਾ, ਉੱਥੋਂ ਈਜ਼ੀਲੀ ਤੁਸੀਂ ਅਪਲਾਈ ਕਰ ਸਕਦੇ ਹੋ। ਇਸ ਦੇ ਨਾਲ ਨਾਲ IFFM ਯਾਨੀ ਕਿ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ 13 ਅਗਸਤ ਤੋਂ ਸ਼ੁਰੂ ਹੋ ਰਿਹਾ ਜੀ। 13 ਅਗਸਤ ਨੂੰ ਅਵਾਰਡਸ ਨਾਈਟ ਹੈ। ਅਗਰ ਆਪਣੇ ਫੇਵਰੇਟ ਸਿਤਾਰਿਆਂ ਨੂੰ ਦੇਖਣਾ ਚਾਹੁੰਦੇ ਹੋ, ਮਿਲਣਾ ਚਾਹੁੰਦੇ ਹੋ, ਤਾਂ ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਅਤੇ ਆਉਂਦੇ ਦਿਨਾਂ ਦੇ ਵਿੱਚ ਇਹਨਾਂ ਦੇ ਨਾਲ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਔਰਗਨਾਈਜ਼ਿੰਗ ਟੀਮ ਦੇ ਨਾਲ ਅਤੇ ਸਿਤਾਰਿਆਂ ਨਾਲ ਅਸੀਂ ਕਰਾਂਗੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਔਰ ਮੈਂ ਪੁੱਛਿਆ ਸੀ ਕਿਹੜੀ ਟੀਮ ਨੂੰ ਸਪੋਰਟ ਕਰ ਰਹੇ ਹੋ, ਇੱਧਰ ਸਾਨੂੰ ਸਿਮਰਨ ਜੀ ਦਾ ਮੈਸੇਜ ਆਇਆ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਜੀ, ਚਾਹੁੰਦਾ ਹਾਂ ਮੈਂ ਸਪੇਨ ਜਿੱਤੇ ਪਰ ਸਪੋਰਟ ਨਹੀਂ ਮੈਂ ਕਰਨਾ ਕਿਉਂਕਿ ਜਿਹੜੀ ਟੀਮ ਨੂੰ ਮੈਂ ਸਪੋਰਟ ਕਰਦਾ ਉਹ ਹਾਰ ਜਾਂਦੀ ਹੈ। ਓਕੇ ਜੀ, ਪਰ ਦੇਖ ਲਓ ਮੈਂ ਜਦੋਂ ਵਰਲਡ ਕੱਪ ਸ਼ੁਰੂ ਹੋਇਆ ਸੀ ਸ਼ੁਰੂਆਤ ਦੇ ਵਿੱਚ ਮੈਂ ਦੋ ਟੀਮਾਂ ਡਿਸਾਈਡ ਕਰ ਲਈਆਂ ਸੀ ਕਿ ਮੇਰੀਆਂ ਦੋ ਟੀਮਾਂ ਨੇ ਜੀ ਸਪੇਨ ਅਤੇ ਜਰਮਨੀ। ਚਲੋ ਜਰਮਨੀ ਬਾਹਰ ਹੋ ਗਈ ਲੇਕਿਨ ਸਪੇਨ ਫਾਈਨਲ ਤੱਕ ਪਹੁੰਚ ਚੁੱਕੀ ਹੈ, ਸੋ ਮੈਂ ਬਹੁਤ ਖੁਸ਼ ਹਾਂ। ਸੋ ਹੁਣ ਦੇਖਦੇ ਹਾਂ ਕਿ ਟੀਮ ਸਾਡੀ ਵਰਲਡ ਕੱਪ ਜਿੱਤਦੀ ਹੈ ਜਾਂ ਫਿਰ ਨਹੀਂ, ਜਾਂ ਫਿਰ ਮੈਸੀ ਜੀ ਉਮੀਦਾਂ ਦੇ ਪਾਣੀ ਫੇਰ ਦੇਣਗੇ। ਲੇਕਿਨ ਅੱਜ ਮੈਸੀ ਜੀ ਕਿਆ ਕਮਾਲ ਦਾ ਖੇਡੇ ਨੇ ਯਾਰ, ਹੈ ਤਾਂ ਲੈਜੈਂਡ ਹੈ ਬੰਦਾ ਵੈਸੇ। ਔਰ ਇੱਧਰ ਨਾਲ ਦੀ ਨਾਲ ਇਹ ਕਹਿ ਰਹੇ ਨੇ, ਗੁੱਡ ਟੂ ਲਿਸਨ ਕਹਿ ਰਹੇ ਨੇ ਕਿ ਤੁਹਾਡਾ ਤਰਸੇਮ ਜੱਸੜ ਬਾਈ ਵਾਲਾ ਇੰਟਰਵਿਊ ਬਹੁਤ ਵਧੀਆ ਸੀ। ਬਹੁਤ ਬਹੁਤ ਸ਼ੁਕਰੀਆ ਜੀ। ਔਰ ਕੁਝ ਹੀ ਦੇਰ ਦੇ ਵਿੱਚ ਤੁਸੀਂ ਵੀਡੀਓ ਕਲਿਪਸ ਵੀ ਦੇਖ ਪਾਓਗੇ ਸਾਡੇ SBS ਪੰਜਾਬੀ ਦੇ ਫੇਸਬੁੱਕ ਅਤੇ ਇੰਸਟਾ ਪੇਜਸ ਦੇ ਉੱਤੇ। ਅਤੇ ਨਾਲ ਦੀ ਨਾਲ ਅੱਜ ਸ਼ੋਅ ਦੇ ਅੰਦਰ ਵਿੱਚ ਇੱਕ ਰਿਪੋਰਟ ਤੁਹਾਨੂੰ ਸੁਣਾਉਣੀ ਹੈ ਜੀ ਕਿ ਫੋਟੋਆਂ ਅਗਰ ਤੁਹਾਨੂੰ ਖਿੱਚਣ ਦਾ ਸ਼ੌਂਕ ਹੈ, ਕੀ ਰੂਲਸ ਨੇ ਆਸਟ੍ਰੇਲੀਆ ਦੇ ਵਿੱਚ ਫੋਟੋਆਂ ਖਿੱਚਣ ਬਾਰੇ। ਫਿਲਹਾਲ ਆਓ ਚੱਲਦੇ ਹਾਂ ਅਗਲੀ ਰਿਪੋਰਟ ਦੇ ਵੱਲ। ਸੋ ਵੱਧ ਵਿਆਜ ਦਰ, ਮਹਿੰਗਾਈ ਅਤੇ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਨਾਲ ਜੂਝ ਰਹੇ ਛੋਟੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇਹ ਸਮਾਂ ਉਹਨਾਂ ਲਈ ਕੋਵਿਡ ਤੋਂ ਵੀ ਮਾੜਾ ਹੋ ਚੁੱਕਾ ਹੈ। ABS ਦੇ ਤਾਜ਼ਾ ਅੰਕੜੇ ਦਰਸਾਉਂਦੇ ਨੇ ਕਿ ਛੋਟੇ ਕਾਰੋਬਾਰਾਂ ਲਈ ਲਾਗਤਾਂ 14% ਅੰਕ ਵੱਧ ਗਈਆਂ ਨੇ, ਜਦੋਂ ਕਿ ਸਟਾਫਿੰਗ ਨਾਲ ਸੰਬੰਧਿਤ ਖਰਚ ਵਿੱਚ 9% ਅੰਕ ਦਾ ਵਾਧਾ ਹੋ ਚੁੱਕਾ ਹੈ। ਲਗਭਗ 7 ਛੋਟੇ ਕਾਰੋਬਾਰਾਂ ਵਿੱਚੋਂ ਇੱਕ ਨੇ ਸੰਕੇਤ ਦਿੱਤਾ ਹੈ ਕਿ ਉਹਨਾਂ ਨੂੰ ਸਹਾਇਤਾ ਦੀ ਲੋੜ ਹੈ। ਕੀ ਕਹਿੰਦੇ ਨੇ ਇਸ ਬਾਰੇ ਸਾਡੇ ਛੋਟੇ ਪੰਜਾਬੀ ਕਾਰੋਬਾਰੀ, ਆਓ ਸੁਣਦੇ ਹਾਂ।
SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਆਸਟ੍ਰੇਲੀਆ ਭਰ ਵਿੱਚ ਛੋਟੇ ਕਾਰੋਬਾਰੀਆਂ ਲਈ ਕਾਰੋਬਾਰ ਚਲਾਉਣ ਦੀ ਲਾਗਤ ਵਧੀ ਹੈ, ਜਦਕਿ ਆਮ ਲੋਕਾਂ ਵਿੱਚ ਖਰਚਾ ਕਰਨ ਦਾ ਰੁਝਾਨ ਘੱਟ ਹੋਇਆ। ਇਹ ਖੁਲਾਸਾ ਕੀਤਾ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਤਾਜ਼ਾ ਅੰਕੜਿਆਂ ਨੇ। ਇਸ ਰਿਪੋਰਟ ਨੇ ਇਹ ਵੀ ਖੁਲਾਸਾ ਕੀਤਾ ਕਿ ਦੇਸ਼ ਭਰ ਵਿੱਚ ਲਗਭਗ ਹਰ 7 ਛੋਟੇ ਕਾਰੋਬਾਰਾਂ ਵਿੱਚੋਂ ਇੱਕ ਨੇ ਸੰਕੇਤ ਦਿੱਤਾ ਕਿ ਉਨ੍ਹਾਂ ਨੂੰ ਵਿੱਤੀ ਜਾਂ ਸਲਾਹਕਾਰੀ ਸਹਾਇਤਾ ਦੀ ਲੋੜ ਹੈ। SBS ਪੰਜਾਬੀ ਨਾਲ ਗੱਲ ਕਰਦਿਆਂ ਪਟਿਆਲਾ ਹਾਊਸ ਰੈਸਟੋਰੈਂਟ ਦੇ ਮਾਲਕ ਜਤਿੰਦਰ ਬੀਰ ਸਿੰਘ ਨੇ ਦੱਸਿਆ ਕਿ ਹੁਣ ਦਾ ਸਮਾਂ ਉਨ੍ਹਾਂ ਦੇ ਲਈ ਕੋਵਿਡ ਨਾਲੋਂ ਵੀ ਮਾੜਾ।
ਇਨ ਟੋਟਲ ਮੈਂ ਅਰਾਊਂਡ 30 ਇਅਰਸ ਤੋਂ ਇਸ ਇੰਡਸਟਰੀ ਦੇ ਵਿੱਚ, ਪਰ ਜਿਹੜਾ ਲਾਸਟ 1.5 ਇਅਰਸ ਤੋਂ 2 ਡਰਾਸਟਿਕਲੀ ਚੇਂਜਸ ਹੋ ਗਏ। ਮਤਲਬ ਕੋਸਟ ਆਫ ਲਿਵਿੰਗ ਯਾਨੀ ਮਤਲਬ ਹਾਈ ਹੋ ਗਈ, ਮਤਲਬ ਕੋਸਟ ਆਫ ਫੂਡ ਦੇ ਬੈਵਰੇਜਿਸ ਪੈਕੇਜਿੰਗ ਜਿਹੜੀ ਸਾਡੀ ਹੁੰਦੀ ਹੈ ਉਹ ਚੀਜ਼ਾਂ ਦੇ ਪ੍ਰਾਈਸਿਸ ਇੰਨੇ ਵੱਧ ਗਏ, ਔਰ ਜਿਹਦੇ ਕਰਕੇ ਸਾਨੂੰ ਬਹੁਤ ਜ਼ਿਆਦਾ ਪ੍ਰੈਸ਼ਰ ਆ ਰਿਹਾ ਹੈ, ਕਿਉਂਕਿ ਅਸੀਂ ਤਾਂ ਆਪਣੇ ਪ੍ਰਾਈਸਿਸ ਡੇਲੀ ਨਹੀਂ ਵਧਾ ਸਕਦੇ, ਬਟ ਔਨ ਸਾਈਮਲਟੇਨੀਅਸਲੀ ਬਾਕੀ ਚੀਜ਼ਾਂ ਦੇ ਪ੍ਰਾਈਸਿਸ ਵੱਧ ਰਹੇ ਨੇ, ਅਤੇ ਬਾਕੀ ਚੀਜ਼ਾਂ ਦੇ ਪ੍ਰਾਈਸਿਸ ਵੱਧ ਰਹੇ ਨੇ ਅਤੇ ਲੋਕਾਂ ਦੀ ਵੀ ਕੋਸਟ ਆਫ ਲਿਵਿੰਗ ਹਾਈ ਹੋ ਗਈ, ਜਿਹਦੇ ਕਰਕੇ ਉਹ ਹੋਸਪਿਟੈਲਿਟੀ ਸਪੈਸ਼ਲੀ ਦਾ ਸਮਾਲ ਰੈਸਟੋਰੈਂਟ ਵਗੈਰਾ 'ਚ ਉਹ ਆਉਣਾ ਘੱਟ ਗਿਆ, ਜਿਹਦੇ ਕਰਕੇ ਨਾ ਹਰ ਸਾਲ ਸ਼ੋਪ ਦੇ ਰੈਂਟ ਵੱਧ ਜਾਂਦੇ ਨੇ। ਇਲੈਕਟ੍ਰੀਸਿਟੀ ਗੈਸ ਬਹੁਤ ਜ਼ਿਆਦਾ ਮਹਿੰਗੀ ਹੋ ਗਈ ਪਹਿਲਾਂ ਦੇ ਨਾਲੋਂ। ਮੈਂ ਕਹਾਂਗਾ ਕਿ ਕਰੋਨਾ ਵਿੱਚ ਅਸੀਂ ਫਿਰ ਬੈਟਰ ਸੀਗੇ, ਬਿਕਾਜ਼ ਵੀ ਆਰ ਇਨ ਦਾ ਸਬਰਬ, ਫਿਰ ਵੀ ਅਸੀਂ ਸਬਰਬ ਦੇ ਵਿੱਚ ਮੋਰ ਬੈਟਰ ਸੀਗੇ ਨਾ ਦੈਨ ਦਿਸ ਟਾਈਮ।
ਵੱਧ ਵਿਆਜ ਦਰ, ਮਹਿੰਗਾਈ ਅਤੇ ਤੇਲ ਦੀਆਂ ਕੀਮਤਾਂ ਦੇ ਨਾਲ ਜੂਝ ਰਹੇ ਛੋਟੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਸਰਕਾਰੀ ਰਾਹਤ ਨੀਤੀਆਂ ਵੀ ਸਿਰਫ ਕਾਮਿਆਂ ਉੱਤੇ ਕੇਂਦਰਿਤ ਹਨ ਅਤੇ ਛੋਟੇ ਕਾਰੋਬਾਰੀਆਂ ਲਈ ਵੀ ਸਰਕਾਰ ਨੂੰ ਸੋਚਣਾ ਚਾਹੀਦਾ।
ਰੇਟ ਆਫ ਇੰਟਰਸਟ ਰੈਗੂਲਰਲੀ ਵੱਧ ਰਿਹਾ ਬੇਸਿਕਲੀ ਨਾ, ਜਦੋਂ ਉਹਨਾਂ ਦਾ ਬਿਜ਼ਨਸ ਨਹੀਂ ਚੱਲਦਾ ਉਹ ਸਾਡੇ ਕੋਲ ਨਹੀਂ ਆਉਂਦੇ, ਸਾਡਾ ਨਹੀਂ ਚੱਲਦਾ ਅਸੀਂ ਦੂਜੇ ਕੋਲ ਨਹੀਂ ਜਾ ਪਾਉਂਦੇ, ਇਟਸ ਅ ਕਾਈਂਡ ਆਫ ਚੇਨ ਰਿਐਕਸ਼ਨ, ਐਵਰੀਵਨ ਇਜ਼ ਇੰਪੈਕਟਡ, ਸਮਾਲ ਬਿਜ਼ਨਸਿਸ ਨੂੰ ਤਾਂ ਬਹੁਤ ਇੰਪੈਕਟ ਹੈ, ਮਤਲਬ ਟੂ ਦੈਟ ਐਕਸਟੈਂਟ। ਮਾਈ ਸ਼ੋਪ ਇਜ਼ ਵੈਰੀ ਵਿਜ਼ੀਬਲ ਔਨ ਦਾ ਮੇਨ ਸਟ੍ਰੀਟ, ਮਤਲਬ ਮੇਨ ਰੋਡ, ਅਤੇ ਮੈਂ ਦੇਖਦਾ ਕਿ ਸਾਡਾ ਸ਼ੋਪਿੰਗ ਸੈਂਟਰ ਹਮੇਸ਼ਾ ਪਹਿਲੇ ਭਰਿਆ ਹੁੰਦਾ ਸੀਗਾ, ਹੁਣ ਇਟਸ ਆਲਮੋਸਟ ਯੂ ਕੈਨ ਸੇ ਲਾਈਕ 50% ਡਾਊਨ। ਜੇ ਗਵਰਨਮੈਂਟ ਦੀ ਪੋਲਿਸੀਸ ਦੇ ਬਾਕੀ ਆਸਪੈਕਟਸ ਨੂੰ ਦੇਖਦੇ ਨੇ, ਸਟਾਫ ਦੇ ਵੱਲ ਉਹ ਦੇਖਦੇ ਨੇ, ਅਤੇ ਉਹਨਾਂ ਨੂੰ ਸਮਾਲ ਬਿਜ਼ਨੈਸਿਸ ਵਾਸਤੇ ਵੀ ਕੁਝ ਉਹਨਾਂ ਦੇ ਰਿਫੋਰਮਸ ਲਈ ਉਹਨਾਂ ਦੇ ਲਈ ਕਰਨਾ ਚਾਹੀਦਾ।
ਅਜਿਹਾ ਮਹਿਸੂਸ ਕਰਨ ਵਾਲੇ ਜਤਿੰਦਰ ਬੀਰ ਸਿੰਘ ਕੱਲੇ ਨਹੀਂ ਹੈ। ਟਿਊਸ਼ਨ ਬਿਜ਼ਨਸ ਚਲਾਉਣ ਵਾਲੀ ਕੁਲਦੀਪ ਕੌਰ ਦਾ ਵੀ ਕਹਿਣਾ ਹੈ ਕਿ ਉਹਨਾਂ ਨੇ ਇਸ ਸਾਲ ਲੋਕਾਂ ਵਿੱਚ ਘੱਟ ਖਰਚ ਕਰਨ ਦਾ ਰੁਝਾਨ ਦੇਖਿਆ।
ਇਕਦਮ ਘਰਾਂ ਦੀਆਂ ਕਿਸ਼ਤਾਂ ਵੱਧ ਗਈਆਂ, ਸਾਰਾ ਕੁਛ ਵੀ ਅਸੀਂ ਘਰ ਦੋ ਦੋ ਲੈ ਲਏ, ਗੱਡੀਆਂ ਲੈ ਲਈਆਂ, ਦੱਸਣ ਦਾ ਮਤਲਬ ਹੁਣ ਥੋੜਾ ਜਿਹਾ ਸਾਡੇ ਲਈ ਮੁਸ਼ਕਿਲ ਆ। ਤੇ ਕੋਸਟ ਕਟਿੰਗ ਦਾ ਜਦੋਂ ਫਿਰ ਫੈਮਿਲੀ ਸੋਚਦੇ ਆ ਤਾਂ ਸਭ ਤੋਂ ਪਹਿਲਾਂ ਐਕਸਟਰਾ ਐਕਟੀਵਿਟੀਜ਼ ਦੇਖਦੇ ਆ, ਜਿਹਦੇ ਵਿੱਚ ਆਈ ਗੈਸ ਟਿਊਟਰਿੰਗ ਉਹਨਾਂ ਨੂੰ ਏਦਾਂ ਹੀ ਲੱਗਦਾ ਹੋਣਾ, ਤੇ ਉਹਦੇ ਕਰਕੇ ਇਹ ਡਿਕਲਾਈਨ ਸ਼ੋ ਹੁੰਦਾ ਪਿਆ। ਓਵਰਆਲ ਹਰ ਚੀਜ਼ ਇੱਕ ਦੂਜੇ ਨੂੰ ਇੰਪੈਕਟ ਕਰਦੀ ਆ, ਕਿ ਇੱਕ ਬੰਦਾ ਆਪਣੇ ਘਰ ਪੈਸੇ ਕਮਾ ਕੇ ਲਿਆਂਦਾ ਪਿਆ ਤੇ ਉਹਦੇ ਕੋਲ ਜਿੰਨਾ ਤੇ ਉਹ ਸਭ ਤੋਂ ਪਹਿਲਾਂ ਆਪਣੀਆਂ ਅਸੈਂਸ਼ੀਅਲਸ ਪੂਰੀਆਂ ਕਰੂਗਾ, ਜਿਹਦੇ ਵਿੱਚ ਰੋਟੀ ਕੱਪੜਾ ਮਕਾਨ ਅਸੀਂ ਕਹਿ ਦਿੰਦੇ ਹਾਂ, ਤੇ ਉਹਨਾਂ ਦੇ ਜਦੋਂ ਸਾਰੇ ਪ੍ਰਾਈਜ਼ ਇੰਨੇ ਜ਼ਿਆਦਾ ਹੋ ਗਏ ਆ ਤਾਂ ਇਹ ਐਂਡਸ ਨੂੰ ਮੀਟ ਕਰਨਾ ਔਖਾ ਆ, ਤੇ ਜਦੋਂ ਤੱਕ ਇਹ ਥੋੜ੍ਹਾ ਡੇਲੀ ਲਿਵਿੰਗ ਜਿਹੜਾ ਇਹਨੇ ਇਹਦੀ ਕੋਸਟ ਦੇ ਵਿੱਚ ਥੋੜ੍ਹਾ ਬਹੁਤ ਲੋਕਾਂ ਨੂੰ ਫਰਕ ਨਹੀਂ ਦਿਖਦਾ, ਉਦੋਂ ਤੱਕ ਡਿਕਲਾਈਨ ਸ਼ੋ ਹੁੰਦਾ ਪਿਆ।
ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਅੰਕੜੇ ਦੱਸਦੇ ਨੇ ਕਿ ਜਿੱਥੇ ਕਾਰੋਬਾਰ ਚਲਾਉਣ ਦੀ ਲਾਗਤ ਵਿੱਚ 14% ਅੰਕ ਦਾ ਵਾਧਾ ਦੇਖਣ ਨੂੰ ਮਿਲਿਆ, ਉੱਥੇ ਸਟਾਫਿੰਗ ਦੇ ਨਾਲ ਸੰਬੰਧਿਤ ਖਰਚ ਵਿੱਚ 9% ਅੰਕ ਦਾ ਵਾਧਾ ਹੋਇਆ। ਸਰਕਾਰ ਦੀ ਤਾਜ਼ਾ ਨੀਤੀ ਜਿਸ ਨੇ ਕਾਮਿਆਂ ਦੀ ਘੱਟੋ ਘੱਟ ਤਨਖਾਹ ਭਾਵ ਕਿ ਮਿਨੀਮਮ ਵੇਜ ਵਿੱਚ ਵਾਧਾ ਦਿੱਤਾ ਤੇ ਨਾਲ ਹੀ ਪੇ ਡੇ ਸੁਪਰ ਭਾਵ ਕਿ ਤਨਖਾਹ ਵਾਲੇ ਦਿਨ ਹੀ ਸੁਪਰ ਦੇ ਪੈਸੇ ਅਦਾ ਕਰਨ ਦਾ ਇਹ ਨਵਾਂ ਨਿਯਮ ਕਾਰੋਬਾਰੀਆਂ ਲਈ ਲਾਗਤ ਨੂੰ ਹੋਰ ਵੀ ਵਧਾ ਸਕਦਾ। ਲਗਭਗ ਇੱਕ ਤਿਹਾਈ ਕਾਰੋਬਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਲਾਗਤ ਵਧਣ ਦੇ ਨਾਲ ਨਾਲ ਆਮਦਨ ਵਿੱਚ ਵੀ ਗਿਰਾਵਟ ਆਈ ਹੈ। ABS ਦੀ ਰਿਪੋਰਟ ਦੇ ਮੁਤਾਬਕ ਬਾਲਣ ਦੀਆਂ ਕੀਮਤਾਂ ਅਤੇ ਰਹਿਣ ਸਹਿਣ ਦੀ ਲਾਗਤ ਨਾਲ ਜੂਝਦੇ ਛੋਟੇ ਕਾਰੋਬਾਰੀਆਂ ਨੂੰ ਸਹਾਇਤਾ ਦੀ ਲੋੜ ਤੇ ਹੈ, ਪਰ ਹਰ ਕਿਸੇ ਨੂੰ ਸਹਾਇਤਾ ਪ੍ਰਾਪਤ ਨਹੀਂ ਹੋ ਪਾ ਰਹੀ। ਕੁਲਦੀਪ ਕੌਰ ਦਾ ਕਹਿਣਾ ਸੀ ਕਿ ਜਦੋਂ ਤੱਕ ਲੋਕਾਂ ਦੀ ਖਰਚ ਕਰਨ ਦੀ ਤਾਕਤ ਨਹੀਂ ਵਧਦੀ ਉਦੋਂ ਤੱਕ ਕਾਰੋਬਾਰੀਆਂ ਲਈ ਵੀ ਔਖਿਆਈ ਬਣੀ ਰਹਿ ਸਕਦੀ ਹੈ।
ਸਭ ਤੋਂ ਵੱਡਾ ਮੁੱਦਾ ਇਹੀ ਹੈ ਕਿ ਨੋਰਮਲ ਅਸੀਂ ਘਰਾਂ ਚ ਰਹਿੰਦੇ ਹਾਂ ਜਾਂ ਕੋਈ ਸਾਡਾ ਬਿਜ਼ਨਸ ਹੈ ਜਾਂ ਸਾਡੇ ਕੋਲ ਗੱਡੀਆਂ, ਤਾਂ ਇਹਨਾਂ ਦੇ ਇਕਦਮ ਜਿਹੜੀ ਇੰਟਰਸਟ ਰੇਟ ਬਹੁਤ ਵੱਧ ਜਾਊਗੇ, ਤਾਂ ਲੋਕਾਂ ਨੇ ਉਹ ਚੀਜ਼ਾਂ ਨਹੀਂ ਸੀ ਕੰਸਿਡਰ ਕੀਤੀਆਂ ਹੋਈਆਂ, ਤੇ ਉਹ ਆਪਣੀ ਇਨਕਮ ਦੇ ਅਕੋਰਡਿੰਗ ਉਹਨਾਂ ਨੇ ਉਹ ਕੁਛ ਪਲਾਨਸ ਵੱਡੇ ਕਰ ਲਏ ਸਾਰਿਆਂ ਨੇ, ਤੇ ਹੁਣ ਉਹ ਬੋਥ ਹੈਂਡਸ ਨਹੀਂ ਚੱਲ ਰਹੇ ਉਹ ਇਕੱਠੇ, ਤੇ ਇਹਦੇ ਕਰਕੇ ਫਿਰ ਹਰ ਚੀਜ਼ ਦੇ ਵਿੱਚ ਫਿਊਲ ਪ੍ਰਾਈਸਿਸ, ਇਲੈਕਟ੍ਰੀਸਿਟੀ, ਘਰਾਂ ਦੀਆਂ ਕਿਸ਼ਤਾਂ, ਗੱਡੀਆਂ ਦੀਆਂ ਕਿਸ਼ਤਾਂ, ਹਰ ਚੀਜ਼ ਵਧੀ ਆ, ਤੇ ਇਹੀ ਇੱਕ ਰੁਝਾਨ ਹੈ ਵੀ ਹਰ ਪਾਸੇ ਜਿਹੜੇ ਪ੍ਰਾਈਸਿਸ ਜਿਹੜੇ ਆ ਕਾਫੀ ਵੱਧ ਗਏ ਆ, ਤੇ ਉਹਦੇ ਕਰਕੇ ਫਿਰ ਲੋਕ ਇਹ ਕਹਿੰਦੇ ਆ ਕਿ ਚਲੋ ਜੇ ਹੁਣ ਇਥੋਂ ਕੋਈ ਕੋਸਟ ਕਟਿੰਗ ਹੋ ਸਕਦੀ ਹੈ ਜਾਂ ਚਲੋ ਬੱਚਿਆਂ ਨੂੰ ਘਰ ਪੜਾ ਲਵਾਂਗੇ ਜਾਂ ਕੁਛ ਏਦਾਂ।
ਟੈਲਸਟਰਾ ਬਿਜ਼ਨਸ ਐਗਜ਼ੀਕਿਟਿਵ ਨਿਕ ਹੈਂਡਲੀ ਦੱਸਦੇ ਨੇ ਕਿ ਸਰਕਾਰੀ ਮਦਦ ਦੇ ਇਲਾਵਾ ਲੋਕ ਵੀ ਛੋਟੇ ਕਾਰੋਬਾਰੀਆਂ ਦੀ ਮਦਦ ਕਰ ਸਕਦੇ ਨੇ, ਪਰ ਬਹੁਤੇ ਲੋਕਾਂ ਨੂੰ ਅਜਿਹਾ ਕਰਨ ਦੇ ਤਰੀਕੇ ਬਾਰੇ ਪਤਾ ਨਹੀਂ ਹੁੰਦਾ।
Australian small businesses are holding up well overall. Just under a third, or 28%, say they're growing or thriving. Another 62% say they're feeling stable. But they are facing real pressure, especially rising costs and customers pulling back on spending. So while they're resilient, that resilience is definitely being tested at the moment. 80% of Australians say it's important to celebrate small businesses, yet just 13% actually get involved in nomination or voting programs. That shows there's a real gap between support and action. And recognition like this can make a real difference, helping businesses build awareness, reputation, and grow.
ਤੁਹਾਨੂੰ ਕੀ ਲੱਗਦਾ ਕਿ ਪਹਿਲਾਂ ਨਾਲੋਂ ਛੋਟਾ ਕਾਰੋਬਾਰ ਚਲਾਉਣਾ ਹੁਣ ਜ਼ਿਆਦਾ ਔਖਾ ਹੋ ਗਿਆ, ਤੇ ਛੋਟੇ ਕਾਰੋਬਾਰੀਆਂ ਦੀ ਮਦਦ ਦੇ ਲਈ ਕੀ ਕੁਝ ਕੀਤਾ ਜਾਣਾ ਚਾਹੀਦਾ ਹੈ? ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ SMS ਕਰਕੇ 04397997767 4347997767 ਉੱਤੇ। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੇ ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ ਰਾਹੀਂ ਕਿਸੇ ਵੀ ਵੇਲੇ ਗੱਲਬਾਤ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
ਇਹ ਹੈ SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਬਿਲਕੁਲ ਜੀ, ਕੀ ਤੁਹਾਡਾ ਕਹਿਣਾ ਇਸ ਬਾਰੇ ਕੋਸਟ ਆਫ ਲਿਵਿੰਗ ਬਾਰੇ? ਜ਼ਰੂਰ ਆਪਣੇ ਵਿਚਾਰ ਵੀ ਲਿਖ ਕੇ ਭੇਜੋ 04397997767 ਤੇ। ਆਸ ਕਰਦੇ ਹਾਂ ਕਿ ਇਹ ਜਾਣਕਾਰੀ ਅਤੇ ਇਹਨਾਂ ਛੋਟੇ ਕਾਰੋਬਾਰੀਆਂ ਦੀਆਂ ਗੱਲਾਂ ਵੀ ਚੰਗੀਆਂ ਲੱਗੀਆਂ ਹੋਣਗੀਆਂ। ਹਾਂ, ਮੁਸ਼ਕਲ ਸਮਾਂ ਤਾਂ ਹੈ, ਤੇ ਲੈਟਸ ਸੀ ਕਿ ਜਲਦੀ ਤੋਂ ਜਲਦੀ ਇਹ ਰਿਕਵਰ ਜ਼ਰੂਰ ਕਰਨ। ਹੁਣ ਸਮਾਂ ਹੋ ਚੁੱਕਾ ਜੀ ਸਾਡੇ ਅਗਲੇ ਗਾਣੇ ਦਾ। ਗਾਣੇ ਤੇ ਜਾਣ ਤੋਂ ਪਹਿਲਾਂ ਇੱਧਰ ਮੈਸੇਜ ਆ ਚੁੱਕਾ ਹੈ ਸਾਨੂੰ ਮਨੂ ਜੀ ਦਾ, ਵਿਕਟੋਰੀਆ ਦੇ ਪੈਕਨਮ ਤੋਂ। ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਜੀ, ਕੀ ਹਾਲ ਚਾਲ? ਕਹਿ ਰਹੇ ਨੇ ਕੋਸਟ ਆਫ ਲਿਵਿੰਗ ਨੇ ਹਾਂ ਬੈਂਡ ਤਾਂ ਵਜਾਈ ਹੋਈ ਹੈ ਜੀ। ਕਹਿੰਦੇ ਐਜ਼ ਯੂਜੁਅਲ ਗ੍ਰੇਟ ਸ਼ੋਅ ਤੇ ਗ੍ਰੇਟ ਪੀਸ ਆਫ ਇਨਫੋਰਮੇਸ਼ਨ, ਇੱਦਾਂ ਹੀ ਚੱਕ ਕੇ ਰੱਖੋ ਕੰਮ। ਬਹੁਤ ਬਹੁਤ ਸ਼ੁਕਰੀਆ ਜੀ। ਔਰ ਆਓ ਤੁਹਾਨੂੰ ਹੁਣ ਤੁਹਾਡੇ 97 ਦੇ ਯਾਰ ਸਾਰਿਆਂ ਨੂੰ, ਅਗਰ ਤੁਸੀਂ ਉਸ ਟਾਈਮ ਦੇ ਹੋ ਉਹ ਚੇਤੇ ਕਰਾਉਂਦੇ ਹਾਂ, ਔਰ ਕੁਲਵਿੰਦਰ ਬਿੱਲਾ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ ਗਾਣਾ 97 ਦੇ ਯਾਰ। ਵੈਲਕਮ ਬੈਕ ਜੀ ਇਸ ਕਮਰਸ਼ੀਅਲ ਵਕਫੇ ਤੋਂ ਬਾਅਦ। ਸਵਾਗਤ ਇੱਕ ਵਾਰ ਫਿਰ ਤੋਂ SBS ਦੇ ਲਾਈਵ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ। ਸੋ ਸਿਡਨੀ ਵਾਲੇ ਭੱਟੀ ਸਾਹਿਬ ਜੀ ਵੀ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਉਂਦੇ ਨੇ। ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਤੁਹਾਡਾ। ਔਰ ਆਓ ਅਗਲੀ ਰਿਪੋਰਟ ਦੇ ਵੱਲ ਚੱਲਦੇ ਹਾਂ। ਸੋ ਆਸਟ੍ਰੇਲੀਆ ਦੇ ਵਿੱਚ ਕੁਦਰਤੀ ਨਜ਼ਾਰਿਆਂ, ਖੇਤਾਂ, ਬੀਚਾਂ ਅਤੇ ਸ਼ਹਿਰੀ ਥਾਵਾਂ ਤੇ ਫੋਟੋਆਂ ਖਿੱਚਣਾ ਅਤੇ ਸੋਸ਼ਲ ਮੀਡੀਆ ਤੇ ਸਾਂਝੀਆਂ ਕਰਨਾ ਬਹੁਤ ਆਮ ਗੱਲ ਹੈ ਅਤੇ ਸਭ ਨੂੰ ਪਸੰਦ ਹੈ, ਪਰ ਕੀ ਹਰ ਥਾਂ ਤੇ ਫੋਟੋ ਖਿੱਚਣ ਦੀ ਇਜਾਜ਼ਤ ਹੁੰਦੀ ਹੈ ਜਾਂ ਨਹੀਂ? ਆਸਟ੍ਰੇਲੀਆ ਐਕਸਪਲੇਨਡ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਇਹੀ ਦੱਸ ਰਹੇ ਹਾਂ।
ਤੁਸੀਂ ਹੋ SBS ਪੰਜਾਬੀ ਦੇ ਨਾਲ।
ਹਾਜ਼ਰੀਨ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ MP ਸਿੰਘ। ਆਸਟ੍ਰੇਲੀਆ ਐਕਸਪਲੇਨ ਦੇ ਅੱਜ ਦੇ ਐਪੀਸੋਡ ਵਿੱਚ ਅਸੀਂ ਜਾਣਾਂਗੇ ਕਿ ਕਾਨੂੰਨ ਦੀ ਪਾਲਣਾ ਕਰਦੇ ਹੋਏ ਪਰਫੈਕਟ ਫੋਟੋ ਲੈਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ। ਫੋਟੋਗ੍ਰਾਫੀ ਹਰ ਉਮਰ ਅਤੇ ਹਰ ਪੱਧਰ ਦੇ ਲੋਕਾਂ ਦਾ ਮਨਪਸੰਦ ਸ਼ੌਕ ਹੈ। ਅੱਜ ਸੋਸ਼ਲ ਮੀਡੀਆ ਉੱਤੇ ਲੋਕਾਂ ਕੁਦਰਤੀ ਨਜ਼ਾਰਿਆਂ ਅਤੇ ਵੱਖ ਵੱਖ ਥਾਵਾਂ ਦੀਆਂ ਖੂਬਸੂਰਤ ਤਸਵੀਰਾਂ ਦੀ ਭਰਮਾਰ ਹੈ, ਪਰ ਇਹ ਜਾਣਨਾ ਜ਼ਰੂਰੀ ਹੈ ਕਿ ਤੁਸੀਂ ਕਿਸ ਦੀ ਅਤੇ ਕਿੱਥੇ ਫੋਟੋ ਖਿੱਚ ਰਹੇ ਹੋ। ਜੇ ਤੁਸੀਂ ਸੜਕ, ਪਾਰਕ ਜਾਂ ਬੀਚ ਵਰਗੀਆਂ ਜਨਤਕ ਥਾਵਾਂ 'ਤੇ ਹੋ ਤਾਂ ਆਮ ਤੌਰ ਉੱਤੇ ਉੱਥੇ ਮੌਜੂਦ ਲੋਕਾਂ ਦੀਆਂ ਫੋਟੋਆਂ ਖਿੱਚਣਾ ਕਾਨੂੰਨੀ ਹੈ। ਹਾਲਾਂਕਿ ਬਿਨਾਂ ਉਹਨਾਂ ਦੀ ਸਹਿਮਤੀ ਦੇ ਉਹਨਾਂ ਦੀਆਂ ਤਸਵੀਰਾਂ ਨੂੰ ਵਪਾਰਕ ਮਕਸਦ ਲਈ ਵਰਤਿਆ ਨਹੀਂ ਜਾ ਸਕਦਾ।
So generally speaking, photos and video can be taken in public places in Australia without the person's permission. So in essence, the public does not have the right not to be photographed. And while it's permissible to take photos of people in a public space, you cannot use them for commercial purposes without consent. And photography becomes unlawful if it amounts to harassment, such as persistently photographing someone who objects or places where people expect privacy, such as toilets and changing rooms.
ਜੇ ਤੁਸੀਂ ਕਿਸੇ ਤਸਵੀਰ ਅਜਿਹੇ ਢੰਗ ਨਾਲ ਲੈਂਦੇ ਜਾਂ ਵਰਤਦੇ ਹੋ ਜਿਸ ਨਾਲ ਉਸ ਦੀ ਬੇਇੱਜ਼ਤੀ ਜਾਂ ਮਾਨਸਿਕ ਨੁਕਸਾਨ ਹੋ ਸਕਦਾ ਹੈ, ਤਾਂ ਉਹ ਤੁਹਾਡੇ ਵਿਰੁੱਧ ਕਾਨੂੰਨੀ ਕਾਰਵਾਈ ਵੀ ਕਰ ਸਕਦਾ ਹੈ। ਇਸ ਤੋਂ ਇਲਾਵਾ ਹਰ ਥਾਂ ਦੇ ਆਪਣੇ ਨਿਯਮ ਹੁੰਦੇ ਹਨ, ਜਿਵੇਂ ਤੁਹਾਡਾ ਜਿਮ, ਸਥਾਨਕ ਸਵਿਮਿੰਗ ਪੂਲ ਜਾਂ ਹੋਰ ਨਿੱਜੀ ਸੰਸਥਾਵਾਂ।
If you do take a photograph of someone in a particular way that's disparaging or hurtful or otherwise, they may have a cause of action against you. Every single place, once we leave our doorstep, has rules. So, for example, your gym might have rules. Your local pool might have rules. So, I guess the best advice is always check.
ਵਿਕਟੋਰੀਆ ਸਮੇਤ ਆਸਟ੍ਰੇਲੀਆ ਦੇ ਕਈ ਪੇਂਡੂ ਇਲਾਕਿਆਂ ਵਿੱਚ ਸਰ੍ਹੋਂ ਦੇ ਪੀਲੇ ਖੇਤਾਂ ਨਾਲ ਫੋਟੋਆਂ ਖਿੱਚਣ ਦਾ ਰੁਝਾਨ ਕਾਫੀ ਵਧਿਆ ਹੈ, ਪਰ ਜੇ ਉਹ ਕਿਸੇ ਕਿਸਾਨ ਦੀ ਨਿੱਜੀ ਜ਼ਮੀਨ ਹੈ ਤਾਂ ਬਿਨਾਂ ਇਜਾਜ਼ਤ ਅੰਦਰ ਜਾਣਾ ਟ੍ਰੈਸਪਾਸ ਮੰਨਿਆ ਜਾ ਸਕਦਾ ਹੈ।
With social media, it becomes a color palette. It becomes fields of gold. And that's really powerful because we can see this paddock and we can think, wow, that's going to be our content. But that's someone's workplace, or it might be a farmer's annual income. You might see the likes, but what we don't see or we might not think about is the liability. You might be not only on the wrong side of the fence, but on the wrong side of the law. That might be clear-cut trespass. And the footprints that you leave in the crop might actually translate to financial loss for the person who grew it.
ਬੈਲਾਰਟ ਨੇੜੇ ਖੇਤੀ ਕਰਨ ਵਾਲੇ ਕਿਸਾਨ ਜਸਟਿਨ ਹੌਬਸਨ ਕਹਿੰਦੇ ਹਨ ਕਿ ਲੋਕ ਸਿਰਫ ਫੋਟੋ ਲਈ ਖੇਤਾਂ ਵਿੱਚ ਦਾਖਲ ਹੋ ਜਾਂਦੇ ਹਨ। ਇਸ ਨਾਲ ਬਾਇਓ ਸਿਕਿਉਰਿਟੀ ਦਾ ਖਤਰਾ ਵੱਧਦਾ ਹੈ। ਬਾਹਰੋਂ ਆਈ ਮਿੱਟੀ, ਬੀਜ ਜਾਂ ਕੀੜੇ ਫਸਲ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਜੇ ਕੋਈ ਜ਼ਖਮੀ ਹੋ ਜਾਵੇ ਤਾਂ ਜ਼ਿੰਮੇਵਾਰੀ ਦਾ ਸਵਾਲ ਵੀ ਖੜਾ ਹੋ ਜਾਂਦਾ ਹੈ।
And also, like if someone does go on your farm to get photos, you know, if someone does get injured, who's liable? And just leaving rubbish and not leaving gates closed. Yeah, it might be a paddock that's 500 acres, but at the end of the day, it's no different for me walking into your backyard and like looking at your veggie garden and you're going to be like, what are you doing? Because it's nearly identical, you know, on a larger scale. You're trespassing onto someone's farm.
ਇਸ ਲਈ ਸਭ ਤੋਂ ਵਧੀਆ ਤਰੀਕਾ ਹੈ ਕਿ ਫਾਰਮ ਦੇ ਬਾਹਰੋਂ ਫੋਟੋਆਂ ਖਿੱਚੋ, ਅਤੇ ਜੇ ਅੰਦਰ ਜਾਣਾ ਹੋਵੇ ਤਾਂ ਪਹਿਲਾਂ ਮਾਲਕ ਤੋਂ ਇਜਾਜ਼ਤ ਜ਼ਰੂਰ ਲਵੋ।
These areas that are managed by traditional owners and they're not necessarily public free for all, and whether you're allowed to photograph will depend on the specific area. Some require permits and some are just completely restricted. And the reason for this is that some sites may have cultural or spiritual significance. And there's actually laws involved here as well. And the best tip is to check first who manages the land and look for permit requirements. And of course, if in doubt, always best to ask.
ਕੁਝ ਇੰਡੀਜੀਨਸ ਪਵਿੱਤਰ ਸਥਾਨਾਂ ਅਤੇ ਸੁਰੱਖਿਅਤ ਖੇਤਰਾਂ ਵਿੱਚ ਫੋਟੋਗ੍ਰਾਫੀ ਉੱਤੇ ਪਾਬੰਦੀ ਜਾਂ ਪਰਮਿਟ ਦੀ ਸ਼ਰਤ ਹੋ ਸਕਦੀ ਹੈ। ਇਸੇ ਤਰ੍ਹਾਂ ਕੁਝ ਧਾਰਮਿਕ ਸਥਾਨਾਂ, ਸਮਾਰਕਾਂ, ਨਿੱਜੀ ਖਾਣਾ ਅਤੇ ਰੱਖਿਆ ਸੰਬੰਧੀ ਥਾਵਾਂ ਉੱਤੇ ਵੀ ਫੋਟੋ ਖਿੱਚਣ ਲਈ ਇਜਾਜ਼ਤ ਲਾਜ਼ਮੀ ਹੋ ਸਕਦੀ ਹੈ।
Defence comes in a very different category. Access is restricted. Photographing sensitive facilities can raise national security issues because it's even from outside the fence in some cases.
ਕਈ ਥਾਵਾਂ ਜਿਵੇਂ ਸ਼ਾਪਿੰਗ ਸੈਂਟਰਸ ਜਾਂ ਬੋਟੈਨਿਕ ਗਾਰਡਨਸ ਆਮ ਲੋਕਾਂ ਲਈ ਖੁੱਲ੍ਹੀਆਂ ਹੁੰਦੀਆਂ ਹਨ, ਪਰ ਜੇ ਤੁਸੀਂ ਉੱਥੇ ਪੇਸ਼ੇਵਰ ਜਾਂ ਵਪਾਰਕ ਮਕਸਦ ਨਾਲ ਫੋਟੋ ਸ਼ੂਟ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਇਜਾਜ਼ਤ ਲੈਣੀ ਹੋਵੇਗੀ.
So the best thing and the most important thing is to go and check and become very, very familiar with all of the requirements just to ensure the safety for both people and animals while you're using your drone.
ਤੇ ਕੁਝ ਨਿਯਮ ਡਰੋਨ ਨਾਲ ਫੋਟੋਗ੍ਰਾਫੀ ਖਿੱਚਣ ਦੇ ਵੀ ਬਣਾਏ ਗਏ ਹਨ. ਜੇ ਤੁਸੀਂ ਡਰੋਨ ਨੂੰ ਵਪਾਰਕ ਮਕਸਦ ਲਈ ਵਰਤਣਾ ਚਾਹੁੰਦੇ ਹੋ ਤਾਂ ਉਸ ਦੀ ਰਜਿਸਟ੍ਰੇਸ਼ਨ ਅਤੇ ਸਿਵਲ ਐਵੀਏਸ਼ਨ ਸੇਫਟੀ ਅਥਾਰਟੀ CASA ਤੋਂ ਲਾਇਸੈਂਸ ਲਾਜ਼ਮੀ ਹੈ. ਸ਼ੌਕੀਨ ਡਰੋਨ ਉਡਾਉਣ ਵਾਲਿਆਂ ਨੂੰ ਲਾਇਸੈਂਸ ਦੀ ਲੋੜ ਨਹੀਂ, ਪਰ ਉਹਨਾਂ ਨੂੰ ਸੁਰੱਖਿਆ ਨਿਯਮਾਂ ਦੀ ਪਾਲਣਾ ਤਾਂ ਕਰਨੀ ਹੋਵੇਗੀ. ਮਹੱਤਵਪੂਰਨ ਨਿਯਮਾਂ ਵਿੱਚ ਸ਼ਾਮਲ ਹਨ, ਡਰੋਨ ਨੂੰ ਜ਼ਮੀਨ ਤੋਂ 120 ਮੀਟਰ ਤੋਂ ਵੱਧ ਉੱਚਾ ਨਾ ਉਡਾਓ, ਹੋਰ ਲੋਕਾਂ ਤੋਂ ਘੱਟੋ ਘੱਟ 30 ਮੀਟਰ ਦੀ ਦੂਰੀ ਰੱਖੋ, ਕਿਸੇ ਵਿਅਕਤੀ, ਸੰਪਤੀ ਜਾਂ ਹਵਾਈ ਜਹਾਜ਼ ਲਈ ਖਤਰਾ ਪੈਦਾ ਨਾ ਕਰੋ, ਜੰਗਲਾਂ ਦੀਆਂ ਅੱਗਾਂ ਜਾਂ ਕੁਝ ਜੰਗਲੀ ਜੀਵਾਂ ਦੇ ਨੇੜੇ ਡਰੋਨ ਉਡਾਉਣ ਉੱਤੇ ਵੀ ਪਾਬੰਦੀਆਂ ਹੋ ਸਕਦੀਆਂ ਹਨ. ਤੇ ਜੇ ਮੋਟਾ ਮੋਟਾ ਸਮਝਣਾ ਹੋਵੇ ਤਾਂ ਸਤਕਾਰ ਸਭ ਤੋਂ ਵੱਡਾ ਨਿਯਮ ਹੁੰਦਾ ਹੈ.
If there is signage, definitely follow it. And if not, then just keep in mind respect for people and nature. Be aware of where you walk. Don't trample areas. Think about the environment and just treat other people's property in the way that you would want yours to be treated. The key is to be aware and respectful.
ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ,
visibility isn't consent. Visibility isn't permission, and visibility also doesn't mean it's safe. So just because you can get on the land, or you can see the land, or you can be in a place, it doesn't mean that there's consent. The golden rule really is asking first and then shooting the photo second.
ਦੋਸਤੋ, ਤੁਸੀਂ ਸੁਣ ਰਹੇ ਸੀ ਅੱਜ ਦਾ ਆਸਟ੍ਰੇਲੀਆ ਐਕਸਪਲੇਨ ਕਿ ਆਸਟ੍ਰੇਲੀਆ ਦੇ ਵਿੱਚ ਫੋਟੋਆਂ ਖਿੱਚਣ ਦੇ ਕੀ ਨਿਯਮ ਹਨ. ਇਹ ਤੁਹਾਨੂੰ ਕਿਹੋ ਜਿਹਾ ਲੱਗਿਆ ਜ਼ਰੂਰ ਦੱਸਿਓ. ਸਾਂਝ ਪਾ ਸਕਦੇ ਹੋ punjabi.program@sbs.com.au ਤੇ ਈਮੇਲ ਕਰਦੇ ਹੋਏ. ਮੈਨੂੰ MP ਸਿੰਘ ਨੂੰ ਦਿਓ ਇਜਾਜ਼ਤ. ਸੁਣਦੇ ਰਹੋ SBS ਪੰਜਾਬੀ.
ਸਵਾਸ ਕਰਦੇ ਹਾਂ ਕਿ ਇਹ ਜਾਣਕਾਰੀ ਵੀ ਤੁਹਾਨੂੰ ਚੰਗੀ ਲੱਗੀ ਹੋਵੇਗੀ. ਹੁਣ ਸਮਾਂ ਹੋ ਚੁੱਕਾ ਜੀ ਇਜਾਜ਼ਤ ਲੈਣ ਦਾ, ਤੇ ਜਾਂਦੇ ਜਾਂਦੇ ਇੱਕ ਪੁਰਾਣਾ ਪੰਜਾਬੀ ਗਾਣਾ ਯਾਦਾਂ ਕਰੋ ਤਾਜ਼ੀਆਂ, ਅਤੇ ਪਾਓ ਭੰਗੜੇ, ਅਤੇ ਮੈਨੂੰ ਦਿਓ ਇਜਾਜ਼ਤ, ਤੇ ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ. ਸੁਣੋ ਫਿਰ ਸਫਾਰੀ.
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ, ਅਤੇ ਆਪਣੇ ਵਿਚਾਰ ਵੀ ਪ੍ਰਗਟਾਓ.